ਕੱਲ ਤੱਕ ਆਪਾਂ ਇਤਿਹਾਸ ਦੀ ਲੜੀ ਇੱਥੇ ਕੁ ਛੱਡੀ ਸੀ ਕਿ ਅੰਮ੍ਰਿਤਸਰ ਸਾਹਿਬ ਸਾਡੇ ਨਾਮਧਾਰੀ ਸਿੰਘ ਪਹਿਲਾ ਸਾਕਾ ਜਿਹੜਾ ਹੁੰਦਾ ਹੈ, ਭਾਵੇਂ ਕਿ ਉਹ ਸ਼ਹੀਦ ਬਾਅਦ ਵਿੱਚ ਹੁੰਦੇ ਨੇ, ਉਸ ਤੋਂ ਪਹਿਲਾਂ ਰਾਏਕੋਟ ਵਾਲਾ ਸਾਕਾ ਜਿਹੜਾ ਹੈ ਉਹ ਵਾਪਰ ਜਾਂਦਾ ਹੈ। ਪਰ ਆਪਾਂ ਉਸ ਸਾਕੇ ਨੂੰ ਪੂਰੇ ਨੂੰ ਹੀ ਕੱਲ੍ਹ ਜਿਹੜਾ ਹੈ ਉਹ ਬਿਆਨਿਆ ਸੀ, ਉਸ ਬਾਰੇ ਗੱਲ ਕੀਤੀ ਸੀ। ਉਹਦੇ ਵਿੱਚ ਹਾਕਮ ਸਿੰਘ, ਸ਼ਹੀਦ ਬੀਲਾ ਸਿੰਘ, ਸ਼ਹੀਦ ਫਤਿਹ ਸਿੰਘ, ਸ਼ਹੀਦ ਲਹਿਣਾ ਸਿੰਘ ਅਤੇ ਬਾਅਦ ਵਿੱਚ ਸ਼ਹੀਦ ਝੰਡਾ ਸਿੰਘ ਉਸ ਸਾਕੇ ਦੇ ਵਿੱਚ ਸ਼ਹੀਦ ਹੁੰਦੇ ਨੇ। ਲਾਲ ਸਿੰਘ ਅਤੇ ਲਹਿਣਾ ਸਿੰਘ ਇਹ ਦੋ ਕਾਲੇ ਪਾਣੀ ਦੀਆਂ ਸਜ਼ਾਵਾਂ ਜਿਹੜੀਆਂ ਹਨ ਉਹ ਤਾਂ ਉਮਰ ਭੋਗਦੇ ਨੇ ਅਤੇ ਉੱਥੇ ਹੀ ਸ਼ਹੀਦ ਹੁੰਦੇ ਨੇ। ਇਹ ਛੇ ਸਿੰਘ ਇਸ ਸਾਕੇ ਦੇ ਵਿੱਚ ਸ਼ਹੀਦ ਹੋਏ ਨੇ ਅੰਮ੍ਰਿਤਸਰ ਸਾਹਿਬ ਵਾਲੇ ਦੇ ਵਿੱਚ। ਦੋ ਸਿੰਘ ਮਫਰੂਰ ਸਨ, ਉਹਨਾਂ ਦੇ ਵਿੱਚ ਨਾਮ ਮੇਹਰ ਸਿੰਘ ਲੋਪੋ ਕੇ, ਜਿਹੜਾ ਸ੍ਰੀ ਭੈਣੀ ਸਾਹਿਬ ਬਹੁਤ ਸਮਾਂ ਰਹੇ ਸੰਤ ਸਿੰਘ ਨਾਮ ਦੇ ਉੱਤੇ, ਅਤੇ ਦੂਸਰਾ ਸੀ ਭਗਵਾਨ ਸਿੰਘ ਅੜਬੰਗੀ ਮਰਹਾਣੇ ਦਾ, ਜਿਹਦਾ ਯੋਗਦਾਨ ਸਾਰੇ ਸਾਕਿਆਂ ਦੇ ਵਿੱਚ ਲਗਭਗ ਹੈ। ਜਦੋਂ ਇਹ ਦੂਸਰਾ ਸਾਕਾ ਅਸੀਂ ਵੇਖਦੇ ਹਾਂ ਰਾਏਕੋਟ ਵਾਲਾ, ਕਿਉਂਕਿ ਹੁਣ ਆਪਣੇ ਕੋਲ ਸਮਾਂ ਇਸ ਤਰ੍ਹਾਂ ਦਾ ਹੈ, ਆਪਾਂ ਸਿਰਫ ਸਾਕਿਆਂ ਦੀ ਗੱਲ ਕਰਨੀ ਹੈ। ਜਦੋਂ ਅਸੀਂ ਰਾਏਕੋਟ ਵਾਲਾ ਸਾਕਾ ਵੇਖਦੇ ਹਾਂ, ਇਸ ਦਾ ਇਤਿਹਾਸ ਪੜ੍ਹਦੇ ਹਾਂ, ਤਾਂ ਇਹ ਸਾਨੂੰ ਪਤਾ ਲੱਗਦਾ ਕਿ 1856 ਦੇ ਵਿੱਚ ਇਹ ਬੁੱਚੜਖਾਨਾ ਜਿਹੜਾ ਸੀ ਰਾਏਕੋਟ ਲੱਗ ਗਿਆ ਸੀ, ਗੁਰਦੁਆਰਾ ਟਾਹਲੀਆਣਾ ਦੇ ਨਜ਼ਦੀਕ। ਸਾਡਾ ਪਵਿੱਤਰ ਸਥਾਨ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰਾਏ ਇਕੱਲੇ ਨੂੰ ਮਿਲੇ ਨੇ। ਨੂਰਾ ਮਾਹੀ ਇੱਥੇ ਹੀ ਸਾਹਿਬਜ਼ਾਦਿਆਂ ਦੀ ਖਬਰ ਲੈ ਕੇ ਸਰਹੰਦ ਤੋਂ ਆਇਆ ਸੀ, ਉਹਨੇ ਆਣ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਦੱਸਿਆ ਸੀ ਕਿ ਪਾਤਸ਼ਾਹ ਸਰਹੰਦ ਦੇ ਵਿੱਚ ਬਹੁਤ ਵੱਡਾ ਭਾਣਾ ਵਾਪਰ ਗਿਆ, ਬਹੁਤ ਵੱਡਾ ਜ਼ੁਲਮ ਹੋਇਆ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਜਿਹੜਾ ਹੈ ਉਹ ਸ਼ਹੀਦ ਕੀਤਾ ਗਿਆ। ਇਹ ਖਬਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਇਸ ਰਾਏਕੋਟ ਵਿੱਚ ਹੀ ਮਿਲਦੀ ਹੈ। ਇੱਥੇ ਹੀ ਸਤਿਗੁਰੂ ਜੀ ਕਾਈ ਦਾ ਬੂਟਾ ਪੁੱਟਦੇ ਨੇ ਤੀਰ ਦੀ ਨੋਕ ਦੇ ਨਾਲ, ਅਤੇ ਇਹ ਵੀ ਗੱਲ ਕਹਿੰਦੇ ਨੇ ਕਿ ਜ਼ੁਲਮ ਦਾ ਰਾਜ ਜਿਹੜਾ ਹੈ ਇਹ ਮੁਗਲੀਆ ਰਾਜ ਜਿਹੜਾ ਹੈ ਇਹਦੀ ਜੜ੍ਹ ਪੁੱਟੀ। ਰਾਏ ਇਕੱਲੇ ਦੇ ਨਾਲ ਸਤਿਗੁਰੂ ਜੀ ਦੇ ਬੜੇ ਸੋਹਣੇ ਜਿਹੜੇ ਵਾਰਤਾਲਾਪ ਸਾਨੂੰ ਮਿਲਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ, ਕੁਛ ਨਿਸ਼ਾਨੀਆਂ ਸਤਿਗੁਰੂ ਜੀ ਇਹਦੇ ਪਾਸ ਰੱਖਦੇ ਨੇ ਜਿਹੜੀਆਂ ਅੱਜ ਤੱਕ ਉਹਨਾਂ ਦੇ ਪਰਿਵਾਰ ਕੋਲ ਹੈਗੀਆਂ ਨੇ। ਉਸ ਯਾਦ ਵਿੱਚ ਬਣੇ ਹੋਏ ਗੁਰਦੁਆਰੇ ਦੇ ਨਜ਼ਦੀਕ ਬੁੱਚੜਖਾਨਾ ਖੁੱਲ੍ਹ ਜਾਣਾ, ਫਿਰ ਰਾਏਕੋਟ ਦੇ ਖੱਤਰੀਆਂ ਦਾ ਸ੍ਰੀ ਭੈਣੀ ਸਾਹਿਬ ਆਣ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅੱਗੇ ਫਰਿਆਦੀ ਹੋਣਾ ਕਿ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਇਹ ਕਾਰਜ ਜਿਹੜਾ ਹੈ ਇਹ ਕੋਈ ਨਹੀਂ ਕਰ ਸਕਦਾ। ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਅਨੰਦਪੁਰ ਦੇ ਵਿੱਚ ਪੰਡਿਤ ਆਣ ਕੇ ਫਰਿਆਦੀ ਹੋਏ ਸਨ ਕਿ ਇਹ ਕਾਰਜ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। ਇਹ ਵੀ ਖੱਤਰੀ ਜਿਹੜੇ ਨੇ ਇਕੱਠੇ ਹੋ ਕੇ ਸ਼ਹਿਰ ਦੇ ਉਹ ਸਤਿਗੁਰੂ ਜੀ ਦੇ ਕੋਲ ਆਉਂਦੇ ਨੇ। ਪਰ ਚਲੋ, ਜਿਸ ਤਰ੍ਹਾਂ ਇਹ ਬਣਨਾ ਸੀ ਸਾਰਾ ਸਾਕਾ, ਇਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਅਦਾ ਕਰਦਾ ਹੈ ਉਹ ਹੈ ਸੂਬਾ ਗਿਆਨੀ ਸਿੰਘ। 35 ਸਾਲ ਦੀ ਉਮਰ, ਮੰਡੀ ਕਲਾਂ ਪਿੰਡ ਹੈ ਬਠਿੰਡੇ ਦੇ ਨਜ਼ਦੀਕ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਪੰਚਾਇਤੀ ਸੂਬਾ ਹੈ। ਬੜਾ ਨਾਮ ਹੈ ਨਾਮਧਾਰੀ ਪੰਥ ਦੇ ਵਿੱਚ, ਖਾਸ ਕਰਕੇ ਮਾਲਵੇ ਦੇ ਲੋਕ ਬਹੁਤ ਚੰਗੀ ਤਰ੍ਹਾਂ ਸੂਬਾ ਜੀ ਨੂੰ ਜਾਣਦੇ ਨੇ। ਵੱਡੇ ਵੱਡੇ ਫੈਸਲੇ ਸੂਬਾ ਜੀ ਦੇ ਇੱਕ ਬੋਲ ਦੇ ਨਾਲ ਹੋ ਜਾਂਦੇ ਨੇ। ਸੂਬਾ ਜੀ ਦੀ ਜਿਹੜੀ ਬੋਲ ਬਾਣੀ ਹੈ ਉਹਦਾ ਉਹ ਵੀ ਬਿਲਕੁਲ ਸਪਸ਼ਟ ਹੈ, ਸਾਫ਼ ਹੈ। ਉਹਦੇ ਵਿੱਚ ਅਸੀਂ ਵੇਖਦੇ ਹਾਂ ਉਸ ਬੋਲ ਬਾਣੀ ਦੇ ਵਿੱਚ ਕਿ ਸੂਬਾ ਜੀ ਜਦੋਂ ਵੀ ਕਿਸੇ ਨਾਲ ਗੱਲਬਾਤ ਕਰਦੇ ਨੇ ਜਾਂ ਜਦੋਂ ਵੀ ਉਹਨਾਂ ਦਾ ਗੱਲਬਾਤ ਰਿਕਾਰਡ ਦੇ ਵਿੱਚ ਜਿਹੜੀਆਂ ਦਰਜ ਨੇ ਉਹਦੇ ਵਿੱਚ ਸੂਬਾ ਜੀ ਨੇ ਬਹੁਤ ਸਪਸ਼ਟ ਅਤੇ ਜਿਹੜੀਆਂ ਗੱਲਾਂ ਕੀਤੀਆਂ ਉਹ ਗੱਲਾਂ ਇਸ ਤਰ੍ਹਾਂ ਸਨ ਕਿ ਜਿਸ ਤਰ੍ਹਾਂ ਭੈ ਮੁਕਤ ਹੋ ਕੇ ਕੋਈ ਮਨੁੱਖ ਜਿਹੜਾ ਹੈ ਉਹ ਕਰਦਾ ਹੈ। ਅਤੇ ਸੂਬਾ ਜੀ ਇਸ ਸਾਰੇ ਸਾਕੇ ਦੀ ਜਿਹੜੀ ਅੰਗਰੇਜ਼ ਸਰਕਾਰ ਦੇ ਤਹਿਤ ਵੀ, ਉਂਝ ਵੀ ਸਾਡਾ ਇਤਿਹਾਸ ਜਿਹੜਾ ਹੈ ਇਸ ਗੱਲ ਨੂੰ ਦੱਸਦਾ ਹੈ ਕਿ ਇਸ ਸਾਕੇ ਦਾ ਮੁੱਢ ਸੂਬਾ ਜੀ ਹੀ ਬੰਨਦੇ ਨੇ। ਕਿਉਂਕਿ ਜਿਹੜੀਆਂ ਪਹਿਲੀਆਂ ਰਿਪੋਰਟਾਂ ਸਾਡੇ ਕੋਲ ਪਹੁੰਚਦੀਆਂ ਨੇ ਉਹਨਾਂ ਦੇ ਵਿੱਚ ਪਟਿਆਲੇ ਵਾਲਿਆਂ ਦੀਆਂ ਰਿਪੋਰਟਾਂ ਦੇ ਵਿੱਚ ਹੈ ਕਿ ਨਾਈ ਵਾਲੇ ਪਿੰਡ ਦੇ ਵਿੱਚ, ਜਿੱਥੋਂ ਦਾ ਨਾਇਬ ਸੂਬਾ ਰਤਨ ਸਿੰਘ ਹੁਰੀ ਸਨ ਜਿਹੜੇ ਵੀ ਲੁਧਿਆਣੇ ਜਿਹੜੇ ਸ਼ਹੀਦ ਹੁੰਦੇ ਨੇ, ਉਹਨਾਂ ਦੇ ਪਿੰਡ ਦੇ ਵਿੱਚ ਕੂਕਿਆਂ ਦਾ ਇਕੱਠ ਹੁੰਦਾ, ਮੀਟਿੰਗਾਂ ਹੁੰਦੀਆਂ ਨੇ। ਉਹਦੇ ਬਾਰੇ ਰਿਪੋਰਟ ਪਟਿਆਲਾ ਰਿਆਸਤ ਜਿਹੜੀ ਹੈ ਉਹ ਅੰਗਰੇਜ਼ ਸਰਕਾਰ ਨੂੰ ਭੇਜਦੀ ਹੈ। ਇਸ ਸਾਕੇ ਦਾ ਤਰੀਕ ਹੈ 14-15 ਜੁਲਾਈ, ਬਿਲਕੁਲ ਅੰਮ੍ਰਿਤਸਰ ਸਾਕੇ ਤੋਂ ਇੱਕ ਮਹੀਨਾ ਬਾਅਦ ਇਹ ਸਾਕਾ ਜਿਹੜਾ ਹੈ ਵਾਪਰਦਾ। ਰਾਏਕੋਟ ਦੇ ਬਿਲਕੁਲ ਸ਼ਹਿਰ ਦੇ ਵਿੱਚ ਇਹ ਬੁੱਚੜਖਾਨਾ ਸੀ ਅਤੇ ਉੱਥੋਂ ਦੇ ਬੁੱਚੜ ਤਾਂ ਇੱਥੋਂ ਤੱਕ ਵੱਧ ਗਏ ਕਿ ਉਹਨਾਂ ਨੇ ਗਾਵਾਂ ਦੇ ਜਿਹੜੇ ਕੰਗਾਲ ਸਨ, ਗਾਵਾਂ ਦੀ ਜਿਹੜੀਆਂ ਹੱਡੀਆਂ ਸਨ, ਉਹ ਖੂਹਾਂ ਦੇ ਵਿੱਚ, ਛੱਪੜਾਂ ਦੇ ਵਿੱਚ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੂੰ ਕੋਈ ਰੋਕਣ ਵਾਲਾ ਵੀ ਨਹੀਂ, ਉਹਨਾਂ ਨੂੰ ਕੋਈ ਕਹਿਣ ਵਾਲਾ ਵੀ ਨਹੀਂ, ਇੱਥੋਂ ਤੱਕ ਕਿ ਸ਼ਹਿਰ ਦੇ ਕੁਛ ਲੋਕਾਂ ਨੇ ਉਹਨਾਂ ਦੇ ਖਿਲਾਫ਼ ਅਰਜ਼ੀਆਂ ਵੀ ਦਿੱਤੀਆਂ। 10 ਰੁਪਈਏ ਜੁਰਮਾਨਾ ਹੁੰਦਾ, ਉਹਦੇ ਵਿੱਚੋਂ ਵੀ ਉਹ ਲੁਧਿਆਣੇ ਆਣ ਕੇ ਫਰਿਆਦੀ ਹੁੰਦੇ ਨੇ ਕਿ ਸਾਨੂੰ 10 ਰੁਪਈਏ ਜੁਰਮਾਨਾ ਜਿਹੜਾ ਕਿਉਂ ਕੀਤਾ ਗਿਆ, ਤਹਿਸੀਲਦਾਰ ਜਗਰਾਉਂ ਵਾਲਾ 10 ਰੁਪਈਏ ਜੁਰਮਾਨਾ ਕਰਦਾ। ਤਾਂ ਉਹਨਾਂ ਨੂੰ, ਵਧੇ ਹੋਇਆਂ ਨੂੰ ਵੀ ਕੋਈ ਰੋਕਦਾ ਨਹੀਂ, ਕਿਉਂਕਿ ਅੰਗਰੇਜ਼ ਸਰਕਾਰ ਦੀ ਸ਼ਹਿ, ਅੰਗਰੇਜ਼ ਸਰਕਾਰ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਆਪਣੇ ਉਹ ਅੰਗਰੇਜ਼ ਸਰਕਾਰ ਨੂੰ ਸਾਰੀਆਂ ਰਿਪੋਰਟਾਂ ਵੀ ਦੇਣ ਵਾਲੇ ਲੋਕ ਨੇ, ਉਹਨਾਂ ਨੂੰ ਲਾਇਸੈਂਸ ਅੰਗਰੇਜ਼ ਸਰਕਾਰ ਨੇ ਦਿੱਤੇ ਹੋਏ ਨੇ, ਇਸ ਕਰਕੇ ਉਹ ਕਿਸੇ ਤੋਂ ਡਰਦੇ ਨਹੀਂ। ਜਦੋਂ ਨਾਮਧਾਰੀ ਸਿੰਘ ਸਾਡੇ ਜਿਹੜਾ ਪਹਿਲਾਂ ਸਾਡਾ ਜ਼ਿਕਰ ਮਿਲਦਾ ਕਿ ਉਹ ਇਸ ਨਗਰ ਦੇ ਵਿੱਚੋਂ ਲੰਘਦੇ ਹੋਏ ਭੈਣੀ ਸਾਹਿਬ ਨੂੰ ਆਉਣ ਵਾਸਤੇ ਤੁਰਦੇ ਨੇ, ਤਾਂ ਇਹ ਟਾਹਲੀਆਣੇ ਗੁਰਦੁਆਰੇ ਦੁਪਹਿਰ ਦੇ ਸਮੇਂ ਰੁਕਦੇ ਨੇ, ਤਾਂ ਉੱਥੋਂ ਦੇ ਜਿਹੜੇ ਪੁਜਾਰੀ ਨੇ ਉਹਨਾਂ ਨੇ ਇਹ ਗੱਲ ਜਿਹੜੀ ਸੀ ਉਹਨਾਂ ਅੱਗੇ ਖੋਲ੍ਹੀ ਕਿ ਹੁਣ ਜੀਣ ਦਾ ਹੱਜ ਨਹੀਂ ਰਿਹਾ, ਸਾਡੀ ਧਰਤੀ, ਇੱਥੇ ਅਸੀਂ ਵੱਸਦੇ ਰਹੇ, ਗੁਰੂ ਗੋਬਿੰਦ ਸਿੰਘ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਥੇ ਕਿਰਪਾ ਕੀਤੀ, ਸਾਰੇ ਸੁਖੀ ਵੱਸਦੇ ਸੀ। ਜਦੋਂ ਦਾ ਅੰਗਰੇਜ਼ ਨੇ ਇਹ ਕੰਮ ਕੀਤਾ ਹੈ, ਨਗਰ ਨਗਰ ਦੇ ਵਿੱਚ, ਸ਼ਹਿਰ ਸ਼ਹਿਰ ਦੇ ਵਿੱਚ, ਸਭ ਵੱਡਿਆਂ ਸ਼ਹਿਰਾਂ ਦੇ ਵਿੱਚ ਬੁੱਚੜਖਾਨੇ ਖੋਲ੍ਹ ਦਿੱਤੇ ਨੇ, ਹੁਣ ਤਾਂ ਸਾਡੇ ਗੁਰਦੁਆਰੇ ਵੀ ਨਹੀਂ ਛੱਡੇ ਉਹਨਾਂ ਦੇ ਨਾਲ, ਇਹਨਾਂ ਨੇ ਜਿਹੜੇ ਬੁੱਚੜਖਾਨੇ ਖੋਲ੍ਹ ਦਿੱਤੇ ਨੇ, ਉਹਨਾਂ ਨੇ ਰੋ ਕੇ ਇਹ ਵਾਰਤਾ ਦੱਸੀ। ਇਹ ਪਿੱਥੋਂ ਦੇ ਸਿੰਘ ਸਨ ਸਾਡੇ, ਗੁਰਮੁਖ ਸਿੰਘ, ਮਸਤਾਨ ਸਿੰਘ, ਮੰਗਲ ਸਿੰਘ, ਸੂਬਾ ਹੁਕਮਾ ਸਿੰਘ ਜੀ ਸਾਡੇ ਪਿੱਥੋਂ ਦੇ ਸਨ, ਇਹਨਾਂ ਤੋਂ ਹੀ ਇਹ ਅੱਗੇ ਜਿਹੜੀ ਹੈ ਇਹ ਲਾਗ ਲੱਗਦੀ ਹੈ। ਪਿੱਥੋਂ ਦੇ ਬਹੁਤ ਸਾਰੇ ਨਾਮਧਾਰੀ ਸਿੰਘ ਜਿਹੜੇ ਨੇ ਉਹ ਸੱਜਦੇ ਨੇ, ਅਤੇ ਇਹ ਸਿੰਘ ਜਿਹੜੇ ਨੇ ਸੁਣ ਕੇ ਇਸ ਗੱਲ ਨੂੰ, ਇਹ ਕਹਿੰਦੇ ਨੇ ਕਿ ਅਸੀਂ ਇਲਾਜ ਕਰਾਂਗੇ। ਉਹ ਕਹਿੰਦੇ ਪਹਿਲਾਂ ਵੀ ਬੜਿਆਂ ਨੇ ਇਹ ਗੱਲ ਆਖੀ ਹੈ ਕਿ ਅਸੀਂ ਤੁਹਾਡੇ ਦੁੱਖ ਦਾ ਜਿਹੜਾ ਇਲਾਜ ਕਰਾਂਗੇ, ਪਰ ਕੋਈ ਨਹੀਂ ਬੋਲਦਾ ਅੰਗਰੇਜ਼ ਦੇ ਖਿਲਾਫ, ਕੋਈ ਆਵਾਜ਼ ਨਹੀਂ ਚੁੱਕਦਾ। ਇਹਨਾਂ ਸਿੰਘਾਂ ਨੇ ਸਲਾਹ ਕੀਤੀ, ਕਿਉਂਕਿ ਇਹ ਬਹੁਤ ਵੱਡਾ ਕਾਰਨਾਮਾ ਸੀ, ਛੋਟੀਆਂ ਗੱਲਾਂ ਨਹੀਂ ਸਨ। ਇੱਕ ਸਾਕੇ ਨੂੰ ਅੰਜਾਮ ਦੇਣਾ, ਫਿਰ ਉਹਦਾ ਰਿਜ਼ਲਟ ਕੀ ਨਿਕਲਣਾ ਕੱਲ੍ਹ ਨੂੰ, ਇਹ ਗੱਲਾਂ ਵੱਖਰੀਆਂ ਨੇ। ਤਾਂ ਉਹਨਾਂ ਨੇ ਇੱਕ ਜਿਹੜੀ ਪਲੈਨਿੰਗ ਸੀ ਉਹ ਕਿਹਦੇ ਨਾਲ ਕਰਨੀ ਸੀ, ਇਹ ਵੀ ਗੱਲ ਸਾਡੇ ਸਾਹਮਣੇ ਹੈ। ਉਦੋਂ ਸਾਨੂੰ ਇਹ ਲੱਗਦਾ ਹੈ ਕਿ ਇਹ ਸੂਬਾ ਗਿਆਨੀ ਸਿੰਘ ਜੀ ਜਿਹੜੇ ਉਹਨਾਂ ਨੂੰ ਹਥਿਆਰ ਲਿਆ ਕੇ ਦਿੰਦੇ ਨੇ, ਤਲਵਾਰਾਂ ਲਿਆ ਕੇ ਦਿੰਦੇ ਨੇ, ਉਹ ਸਾਰੇ ਸੂਤਰਧਾਰ ਨੇ ਇਸ ਸਾਰੇ ਸਾਕੇ ਦੇ। ਤਾਂ ਉਹ ਸਾਰਾ ਕੁਛ ਇਸ ਤਰ੍ਹਾਂ ਦਾ ਹੁੰਦਾ, ਕਿਉਂਕਿ ਸੂਬਾ ਗਿਆਨੀ ਸਿੰਘ ਹੋਰਾਂ ਨੂੰ ਭਾਗੀਪੁਰ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਗੀਪੁਰ ਦੀਵਾਨ ਲੱਗਾ ਪਿੰਡ ਦੇ ਵਿੱਚ, ਅਤੇ ਦੀਵਾਨ ਦੇ ਵਿੱਚ ਲਹਿਣਾ ਸਿੰਘ ਹੁਰੀ ਜਕਾਰੇ ਛੱਡੇ ਜਾਣ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਖਿਆ ਵੀ ਲਹਿਣਾ ਸਿੰਘ ਨੂੰ ਬਾਹਰ ਕੱਢੋ ਦੀਵਾਨ ਤੋਂ, ਅਤੇ ਸੂਬਾ ਗਿਆਨੀ ਸਿੰਘ ਅਤੇ ਹਰਨਾਮ ਸਿੰਘ ਇਹ ਦੋਵੇਂ ਜਾਣੇ ਉਹਨੂੰ ਕੱਢਣ ਬਾਹਰ ਛੱਡਣ ਜਾਂਦੇ ਨੇ, ਅਤੇ ਬਾਹਰ ਜਦੋਂ ਉਹਨੂੰ ਚੁੱਕ ਕੇ ਲਿਜਾਂਦੇ ਨੇ ਜਾਂ ਉਹਨੂੰ ਖਿੱਚ ਕੇ ਲਿਜਾਂਦੇ ਨੇ, ਅਤੇ ਨਾਲ ਉਹਦੇ ਮੁੱਕੇ ਵੀ ਮਾਰਦੇ ਨੇ ਅਤੇ ਲੱਤਾਂ ਵੀ ਮਾਰਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੁਹਾਨੂੰ ਬਾਹਰ ਛੱਡਣ ਵਾਸਤੇ ਆਖਿਆ ਸੀ, ਦੀਵਾਨ 'ਚੋਂ ਬਾਹਰ ਕਰ ਦਿਓ, ਇਹ ਨਹੀਂ ਸੀ ਆਖਿਆ ਵੀ ਇਹਨੂੰ ਮਾਰੋ, ਤੁਸੀਂ ਇਹਨੂੰ ਮਾਰਿਆ ਕਿਉਂ, ਜੇ ਮਾਰਨਾ ਤਾਂ ਘੱਟ ਤੋਂ ਘੱਟ ਬੁੱਚੜ ਮਾਰੋ, ਇਹਨਾਂ ਨੂੰ ਕਿਉਂ ਮਾਰਦੇ ਹੋ। ਇਹ ਸ਼ਬਦ ਸੂਬਾ ਗਿਆਨੀ ਸਿੰਘ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਖੇ ਸਨ, ਅਤੇ ਹੋ ਸਕਦਾ ਹੈ, ਕਿਉਂਕਿ ਇਹ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਨੇ, ਕੁਛ ਚੀਜ਼ਾਂ ਜਿਹੜੀਆਂ ਨੇ ਹਜੇ ਖੋਜ ਦਾ ਮਸਲਾ ਨੇ ਵੀ ਕਿੱਥੇ ਕਿੱਥੇ ਕਿਹੜੀਆਂ ਕਿਹੜੀਆਂ ਗੱਲਾਂ ਜਿਹੜੀਆਂ ਨੇ ਉਹ ਹੋਈਆਂ, ਪਰ ਸੂਬਾ ਜੀ ਦਾ ਸਿੱਧਾ ਨਾਮ ਜਿਹੜਾ ਸੀ ਇਸ ਸਾਕੇ ਦੇ ਵਿੱਚ ਨਹੀਂ ਸੀ ਆਉਂਦਾ। ਇਸੇ ਦਾ ਹੀ ਕਾਰਨ ਸੀ ਕਿ ਜਿਹੜਾ ਚੀਫ ਜਸਟਿਸ ਹੈ ਬੋਲੀਨੋਸ, ਉਹ ਇਹ ਗੱਲ ਲਿਖਦਾ ਹੈ ਕਿ ਮੈਂ ਇਹ ਫਾਂਸੀ ਨਹੀਂ ਲਿਖ ਸਕਦਾ, ਕਿਉਂਕਿ ਇਹਨਾਂ ਦਾ ਨਾਮ ਸਿੱਧਾ ਨਹੀਂ ਆਉਂਦਾ। ਇਹਨਾਂ ਦੇ ਉੱਤੇ ਜਿਹੜਾ ਕੇਸ ਦਰਜ ਸੀ 302-109 ਧਾਰਾ ਦੇ ਤਹਿਤ, ਵੀ ਇਹਨਾਂ ਦਾ ਨਾਮ ਜਿਹੜਾ ਸਿੱਧਾ ਨਹੀਂ ਆਉਂਦਾ, ਇਹਨਾਂ ਨੂੰ ਤੁਸੀਂ ਤਾ ਜ਼ਿੰਦਗੀ ਜਾਂ ਕਾਲੇ ਪਾਣੀ ਦੀ ਸਜ਼ਾ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ। ਪਰ ਦੂਸਰੇ ਜਿਹੜੇ ਦੋ ਜੱਜ ਨੇ ਉਹ ਇਹ ਗੱਲ ਨਹੀਂ ਮੰਨਦੇ, ਉਹ ਕਹਿੰਦੇ ਨੇ ਸ਼ੇਸ਼ਨ ਜੱਜ ਮੈਕਨਾਬ ਨੇ ਜੋ ਲਿਖਿਆ ਉਸੇ ਰਿਪੋਰਟ ਦੇ ਅਨੁਸਾਰ ਇਹਨਾਂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਇਹ ਸਾਕਾ ਜਦੋਂ ਰਾਤ ਨੂੰ ਵਾਪਰਦਾ, ਉਸ ਸਮੇਂ ਸਿੰਘ ਜਿਹੜੇ ਨਾਲ, ਵੀਰ ਸਿੰਘ ਰੰਗੀਆਂ ਦਾ, ਅਤਰ ਸਿੰਘ ਜਿਹੜਾ ਹੈ ਉਹ ਬਾਲੀਆ ਦਾ, ਜਵਾਹਰ ਸਿੰਘ ਸੁਆਣਕੇ ਦਾ ਇਸ ਸਾਕੇ ਦੇ ਵਿੱਚ ਨੇ, ਭਗਵਾਨ ਸਿੰਘ ਅੜਬੰਗੀ ਹੈ ਇਸ ਸਾਕੇ ਦੇ ਵਿੱਚ, ਇਹ ਸਾਰੇ ਜਦੋਂ ਸਿੰਘ ਆ ਜਾਂਦੇ ਨੇ, ਦਲ ਸਿੰਘ ਦੱਲੂ ਜਿਹਨੂੰ ਬਾਅਦ ਦੇ ਵਿੱਚ ਅਸੀਂ ਕਹਿੰਦੇ ਹਾਂ, ਉਹ ਛੀਨੀਵਾਲ ਦਾ ਜਿਹੜਾ ਇਹ ਸਾਰੀ ਬਾਅਦ ਦੇ ਵਿੱਚ ਵਾਅਦਾ ਮੁਆਫ ਬਣਦਾ, ਉਹ ਵੀ ਇਸ ਸਾਕੇ ਦੇ ਵਿੱਚ ਹੈ। ਜਦੋਂ ਇਹ ਸਾਕਾ ਕਰਨ ਤੁਰਦੇ ਨੇ ਦੱਲੂ, ਉਦੋਂ ਹੀ ਜਿਹੜਾ ਹੈ ਉਹ ਆਪਣਾ ਦਿਲ ਜਿਹੜਾ ਹੈ ਉਹ ਛੋਟਾ ਕਰ ਬੈਠਦਾ, ਕਿਉਂਕਿ ਮਾੜਾ ਬੰਦਾ ਦਾ ਪਰਖ ਜਿਹੜੀ ਹੈ ਉਦੋਂ ਹੀ ਇਹਨਾਂ ਨੂੰ ਹੋ ਜਾਂਦੀ ਹੈ। ਉਹ ਸਾਕਾ ਕਰਨ ਜਦੋਂ ਤੁਰਦੇ ਹੀ ਨੇ, ਰਾਤ ਦਾ ਟਾਈਮ ਸ਼ਹਿਰ ਦੇ ਵਿੱਚ ਪਹੁੰਚ ਗਏ ਅਤੇ ਦੱਲੂ ਆਖਣ ਲੱਗਾ ਮੈਂ ਤਾਂ ਮੇਰਾ ਤਾਂ ਪੇਟ ਜਿਹੜਾ ਉਹ ਠੀਕ ਨਹੀਂ, ਮੈਨੂੰ ਦਰਦ ਹੁੰਦਾ। ਇਹ ਉਦੋਂ ਹੀ ਪੈਰ ਪਿੱਛੇ ਪੱਟਣ ਲੱਗ ਗਿਆ। ਇਹ ਸਿੰਘਾਂ ਨੇ ਜਾ ਦਰਵਾਜ਼ਾ ਖੜਕਾਇਆ, ਉਹਨਾਂ ਆਖਿਆ ਜੀ ਕੌਣ? ਆਖਿਆ ਜੀ ਹੁੱਕੇ 'ਤੇ ਅੱਗ ਰੱਖਣੀ ਹੈ। ਉਹਨਾਂ ਸੋਚਿਆ ਕਿ ਸਾਡੇ ਨਾਲ ਦੇ ਹੀ ਨੇ। ਉਹਨਾਂ ਜਦੋਂ ਦਰਵਾਜ਼ਾ ਖੋਲ੍ਹਿਆ ਅਤੇ ਰਾਤ ਨੂੰ ਜਿਹੜੀ ਚੰਡੀ ਖੜਕੀ, ਬਿਲਕੁਲ 500 ਗਜ਼ ਦੇ ਉੱਤੇ ਹੀ ਪੁਲਿਸ ਥਾਣਾ ਸੀ। ਉਹ ਵੀ ਉੱਠ ਕੇ ਨਹੀਂ, ਥਾਣੇਦਾਰ ਆਇਆ, ਥਾਣੇਦਾਰ ਨੂੰ ਸਵੇਰੇ ਪੁੱਛਿਆ ਵੀ ਗਿਆ ਛੋਟੇ ਥਾਣੇਦਾਰ ਨੂੰ, ਤੂੰ ਕਿਉਂ ਨਹੀਂ ਉੱਠ ਕੇ ਆਇਆ ਬਈ ਅੰਗਰੇਜ਼ ਨੇ? ਉਹ ਆਖਣ ਲੱਗਾ ਜੀ ਮੈਂ ਤਾਂ ਬਿਮਾਰ ਸੀ, ਮੈਂ ਨਹੀਂ ਸੀ ਉੱਠ ਸਕਦਾ। ਅਤੇ ਕਾਰਨ ਇਹ ਸੀ ਕਿ ਰਾਤ ਨੂੰ ਚੱਲਦੀ ਤਲਵਾਰ ਦੇ ਵਿੱਚ ਜਦੋਂ ਜਿਵੇਂ ਜਿਵੇਂ ਤਲਵਾਰ ਚੱਲਦੀ ਹੈ ਸਿੰਘ ਨਾਲ ਜਕਾਰੇ ਛੱਡੀ ਜਾਂਦੇ ਨੇ, ਅਤੇ ਉਦੋਂ ਕੋਈ ਕਿਸੇ ਦੀ ਹਿੰਮਤ ਹੀ ਨਾ ਹੋਈ। ਰਾਏਕੋਟ ਸ਼ਹਿਰ ਦੇ ਵਿੱਚ ਕਿਉਂਕਿ ਬਾਰਿਸ਼ ਦੇ ਦਿਨ ਸਨ, ਪਾਣੀ ਖੜਿਆ ਗਲੀਆਂ ਦੇ ਵਿੱਚ, ਉੱਥੋਂ ਨਿਕਲਦੇ ਨੇ। ਜਦੋਂ ਬਾਹਰ ਨਿਕਲਦੇ ਨੇ ਉਹ ਪੈੜਾਂ ਜਿਹੜੀਆਂ ਸਨ, ਜਿਹੜੇ ਖੁਰਾ ਜਿਹੜੇ ਨੱਪਣ ਵਾਲੇ ਲੋਕ ਸਨ, ਉਹ ਸਵੇਰੇ ਖੁਰਾ ਨੱਪਦੇ ਨੇ। ਵੱਖਰੇ ਵੱਖਰੇ ਆਫਿਸਰ ਜਿਹੜੇ ਨੇ ਅੰਗਰੇਜ਼ ਦੇ ਇਸ ਸਾਕੇ ਤੋਂ ਬਾਅਦ ਰਾਏਕੋਟ ਦੇ ਵਿੱਚ ਆਉਂਦੇ ਨੇ। ਪੰਜਾਬ ਦਾ ਆਈ ਜੀ ਜਿਹੜਾ ਉਸ ਸਮੇਂ ਕਰਨਲ ਵੈਲੀ, ਉਹ ਆਉਂਦਾ। ਉਹਨਾਂ ਨੇ ਪਟਿਆਲੇ ਵਾਲਿਆਂ ਨੂੰ ਰਿਪੋਰਟ ਲਿਖੀ। ਪਟਿਆਲੇ ਵਾਲੇ ਇੰਨੇ ਉਤਸ਼ਾਹ ਭਰੇ, ਉਤਸ਼ਾਹ ਵਿੱਚ ਹੋ ਕੇ ਇਹ ਕੰਮ ਕਰਦੇ, ਪੱਬਾਂ ਪਾਰ ਹੋਏ ਪਏ ਨੇ, ਕਿਉਂਕਿ ਉਹਨਾਂ ਨੂੰ ਪਹਿਲੀ ਜਿਹੜੀ ਰਿਪੋਰਟ ਅੰਗਰੇਜ਼ ਦੀ ਜਾਂਦੀ ਉਹਦੇ ਵਿੱਚ ਇਹ ਸੀ ਕਿ ਛੀਨੀਵਾਲ ਤੁਹਾਡੀ ਰਿਆਸਤ ਦੇ ਵਿੱਚ ਪੈਂਦਾ, ਅਤੇ ਜਿਹੜੀਆਂ ਪੈੜਾਂ ਨੇ ਜਿਹੜੇ ਖੁਰੇ ਨੇ ਉਹ ਛੀਨੀਵਾਲ ਨੂੰ ਚਲੇ ਗਏ ਨੇ। ਇਸ ਕਰਕੇ ਉਹ 250 ਰੁਪਈਆ ਐਲਾਨ ਕਰਦਾ ਹੈ ਪਟਿਆਲੇ ਵਾਲਾ ਰਾਜਾ, ਵੀ ਜਿਹੜਾ ਇਹਨਾਂ ਬਾਰੇ ਕਾਤਲਾਂ ਬਾਰੇ ਦੱਸੇਗਾ। 1000 ਰੁਪਈਆ ਇਨਾਮ ਅੰਗਰੇਜ਼ ਸਰਕਾਰ, DC ਕਾਮਣ ਜਿਹੜਾ ਉਹ ਕਹਿੰਦਾ ਹੈ ਕਿ 1000 ਰੁਪਈਆ ਅਸੀਂ ਦੇਵਾਂਗੇ। ਉਸ ਸਮੇਂ ਇਹ ਬੜੀ ਵੱਡੀ ਰਕਮ ਸੀ, ਅਤੇ ਬੜੇ ਬੜੇ ਲੋਕ ਜਿਹੜੇ ਨੇ ਵੱਖਰੀਆਂ ਵੱਖਰੀਆਂ ਰਿਪੋਰਟਾਂ ਆਉਂਦੀਆਂ। ਅਨੰਦਪੁਰ ਸਾਹਿਬ ਤੋਂ ਕੂਕਿਆਂ ਦਾ ਹੀ ਮੁਖਾਲਫਤ ਕਰਨ ਵਾਸਤੇ ਲਹਿਣਾ ਸਿੰਘ ਨਿਹੰਗ ਜਿਹੜਾ ਉਹ ਇਸ ਸਾਕੇ ਦੇ ਵਿੱਚ ਆਉਂਦਾ, ਇਹ ਆਖਣ ਵਾਸਤੇ ਵੀ ਇਹ ਤਾਂ ਕੰਮ ਹੀ ਕੂਕਿਆਂ ਨੇ ਕੀਤਾ। ਇੱਕ ਹਰਨਾਮ ਦਾਸ ਹੈ ਅੰਬਾਲੇ ਤੋਂ, ਉਹ ਆਉਂਦਾ। ਸੁੰਦਰ ਸਿੰਘ ਹੈ ਇੱਕ ਨਾਮ। ਇਹ ਉਹ ਲੋਕ ਨੇ ਜਿਹੜੇ ਕੂਕਿਆਂ ਦੀ ਮੁਖਾਲਫਤ ਕਰਨ ਦੇ ਵਾਸਤੇ ਦੂਰੋਂ ਦੂਰੋਂ ਉੱਠ ਕੇ ਆਉਂਦੇ ਨੇ ਕਿ ਇਹ ਤਾਂ ਸਾਨੂੰ ਪਤਾ, ਇਹ ਤਾਂ ਕੰਮ ਹੀ ਕੂਕਿਆਂ ਨੇ ਕੀਤਾ। ਪਰ ਉਸ ਸਮੇਂ ਤੱਕ IG ਨੂੰ ਕਿਸੇ ਤਰ੍ਹਾਂ ਵੀ ਕੂਕਿਆਂ 'ਤੇ ਸ਼ੱਕ ਨਹੀਂ ਸੀ ਹੈਗਾ, ਕਿਉਂਕਿ ਅੰਮ੍ਰਿਤਸਰ ਵਾਲੇ ਹਜੇ ਸਿੰਘ ਜਿਹੜੇ ਨੇ ਪੇਸ਼ ਨਹੀਂ ਹੋਏ। ਇਸ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੇ ਅੰਮ੍ਰਿਤਸਰ ਸਾਕਾ ਵਾਪਰਿਆ ਉਹਦੇ ਵਿੱਚ ਤਾਂ ਸਾਰੇ ਦੇ ਸਾਰੇ ਜਿਹੜੇ ਬੰਦੇ ਨੇ ਉਹਨਾਂ 'ਚ ਇੱਕ ਵੀ ਕੂਕਾ ਨਹੀਂ ਹੈਗਾ, ਅਤੇ ਇਹ ਨਾਂ ਕੂਕਿਆਂ ਦਾ ਲੈਂਦੇ ਨੇ। ਫਿਰ ਪਟਿਆਲੇ ਵਾਲਾ 7 ਬੰਦੇ ਫੜਦਾ, ਉਹ ਵੀ ਕੂਕੇ ਆਪਣੀ ਰਿਆਸਤ ਦੇ ਵਿੱਚੋਂ, ਕਹਿੰਦਾ ਇਹਨਾਂ ਕੋਲੋਂ ਤਲਵਾਰਾਂ ਫੜੀਆਂ ਗਈਆਂ ਨੇ। ਬਿਲਕੁਲ ਝੂਠੀ ਗੱਲ, ਜਿਹੜੀ ਬਾਅਦ ਵਿੱਚ ਸਾਬਤ ਵੀ ਹੋ ਜਾਂਦੀ ਵੀ ਉਹ ਬਿਲਕੁਲ ਹੀ ਨਿਰਦੋਸ਼ ਬੰਦੇ, ਉਹਨਾਂ ਨੂੰ ਤਲਵਾਰਾਂ ਨਾਲ ਫੜ ਕੇ, ਅਤੇ ਇਹ ਇੱਕ ਚਿੱਠੀ ਜਿਹੜੀ ਹੈ ਉਹ ਲਿਖੀ ਜਾਂਦੀ ਅੰਗਰੇਜ਼ ਨੂੰ ਕਿ ਮੈਂ 7 ਬੰਦੇ ਫੜ ਲਏ ਨੇ ਜਿਨ੍ਹਾਂ ਨੇ ਕਤਲ ਕੀਤੇ ਸਨ ਰਾਏਕੋਟ ਦੇ ਵਿੱਚ, ਉਹ ਬੰਦੇ ਫੜ ਲਏ ਗਏ ਨੇ ਅਤੇ ਮੈਂ ਭੇਜ ਰਿਹਾ। ਇਸ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਇਨਕੁਆਇਰੀਆਂ ਨੇ, ਸਾਰੀਆਂ ਤਫਤੀਸ਼ਾਂ ਨੇ ਜਿਹੜੀਆਂ ਅਸੀਂ ਉਹ ਵੇਖਦੇ ਹਾਂ ਇਸ ਸਾਕੇ ਦੇ ਵਿੱਚ। ਪਰ ਜਿਹੜੀ ਉਹ ਛੀਨੀਵਾਲ ਪੈੜ ਦੱਬੀ ਜਾਂਦੀ ਹੈ ਉਹ ਦੱਲੂ ਤੱਕ ਪਹੁੰਚ ਜਾਂਦੀ ਹੈ। ਕਿਸੇ ਗੁੱਜਰ ਨੇ ਇਹ ਰਾਤ ਰਿਪੋਰਟ ਦਿੱਤੀ ਹੈ ਕਿ ਦੱਲੂ ਦੇ ਘਰ ਅੱਗ ਬਲਦੀ ਸੀ ਰਾਤ ਨੂੰ, ਉਹ ਜਾਗਦੇ ਸਨ, ਇਸ ਕਰਕੇ ਦੱਲੂ ਤੱਕ ਪਹੁੰਚਦੀ ਹੈ। ਉਹਦੀ ਘਰ ਦੀ ਜਿਹੜੀ ਹੈ ਉਹ ਪੁਲਿਸ ਦੇ ਡਰ ਦੇ ਨਾਲ, ਪੁਲਿਸ ਦੇ ਦਬਕੇ ਦੇ ਨਾਲ ਪਹਿਲਾਂ ਹੀ ਉਹ ਸਾਰਾ ਕੁਛ ਕਹਿ ਦਿੰਦੀ ਹੈ ਕਿ ਇਹ ਸਾਰਾ ਕੁਛ ਸਾਰੀਆਂ ਗੱਲਾਂ ਜਾਣਦਾ। ਹੁਣ ਦੱਲੂ ਜਿਹੜਾ ਉਹ ਜਿਹੜੇ ਬੰਦਿਆਂ ਨੂੰ ਜਾਣਦਾ, ਸਿਰਫ ਪਿੱਥੋਂ ਵਾਲਿਆਂ ਨੂੰ ਜਾਣਦਾ। ਬਾਕੀ ਜਿਹੜਾ ਅਤਰ ਸਿੰਘ ਹੈ, ਵੀਰ ਸਿੰਘ ਰੰਗੀਆਂ ਦਾ, ਜਵਾਹਰ ਸਿੰਘ ਸੁਆਣਕੇ ਦਾ, ਇਹਨਾਂ ਬੰਦਿਆਂ ਬਾਰੇ ਦੱਲੂ ਵੀ ਨਹੀਂ ਜਾਣਦਾ ਕਿ ਉਹ ਕੌਣ ਬੰਦੇ ਸਨ। ਭਗਵਾਨ ਸਿੰਘ ਬਾਰੇ ਦੱਲੂ ਨਹੀਂ ਜਾਣਦਾ ਵੀ ਕਿਹੜੇ ਬੰਦੇ ਆਣ ਕੇ ਮਿਲੇ ਨੇ ਇਹਨਾਂ ਦੇ ਵਿੱਚ। ਦੱਲੂ ਸਿਰਫ ਪਿੱਥੋਂ ਵਾਲਿਆਂ ਬਾਰੇ ਜਾਣਦਾ, ਜਾਂ ਉਹਨੂੰ ਇੱਕ ਨਾਮ ਹੋਰ ਪਤਾ ਕਿ ਇੱਕ ਬੰਦਾ ਸਾਡੇ ਨਾਲ ਜਿਹੜਾ ਸੀ ਉਹਦਾ ਨਾਂ ਅਤਰ ਸਿੰਘ ਸੀ। ਇਹ ਤੇਜਾ ਸਿੰਘ ਢਿੱਲਮਾਂ ਵਾਲਾ, ਜਦੋਂ ਇਹ ਸਾਰਾ ਸਾਲਾ ਜਿਹੜਾ ਉੱਤਰਦਾ ਪਿੱਥੋਂ ਪਿੰਡ ਨੂੰ ਘੇਰਾ ਪਾਉਣ ਵਾਸਤੇ, ਤੇਜਾ ਸਿੰਘ ਢਿੱਲਵਾਂ ਦਾ ਜਾ ਕੇ ਰਿਪੋਰਟ ਦਿੰਦਾ ਕਿ ਸਿੰਘੋ ਉਰਾਂ ਪਰੇ ਹੋ ਜਾਓ, ਪੁਲਿਸ ਆ ਗਈ ਜੇ। ਪਰ ਉਹ ਕਹਿੰਦੇ ਨੇ ਕਿ ਪਿੰਡ ਵਾਲਿਆਂ ਨੂੰ ਤੰਗ ਕਰੇਗੀ, ਪਰਿਵਾਰਾਂ ਨੂੰ ਤੰਗ ਕਰੇਗੀ, ਜੇ ਕਾਰਨਾਮਾ ਕੀਤਾ ਤਾਂ ਅਸੀਂ ਪੇਸ਼ ਹੋਣ ਵਾਸਤੇ ਤਿਆਰ ਹਾਂ। ਪਿੱਥੋਂ ਦੇ ਵਿੱਚ ਪੁਲਿਸ ਆਉਂਦੀ ਹੈ, ਸਿੰਘ ਪੇਸ਼ ਹੁੰਦੇ ਨੇ, ਗੁਰਮੁਖ ਸਿੰਘ, ਮੰਗਲ ਸਿੰਘ, ਮਸਤਾਨ ਸਿੰਘ, ਤਿੰਨੇ ਨੌਜਵਾਨ ਪੇਸ਼ ਹੋ ਕੇ ਇਹ ਗੱਲ ਕਹਿੰਦੇ ਨੇ ਕਿ ਇਹ ਕਾਰਨਾਮਾ ਅਸੀਂ ਕੀਤਾ ਇਹਨਾਂ ਨੂੰ, ਇਹਨਾਂ ਦੇ ਉੱਤੇ। ਫਿਰ ਉਹ ਕਹਿੰਦਾ ਇੱਕ ਅਤਰ ਸਿੰਘ ਹੈ, ਉਹ ਅਤਰ ਸਿੰਘ ਦੀ ਗੱਲ ਕਰਦੇ ਨੇ ਕਿ ਪਿੰਡ 'ਚ ਕੋਈ ਕੂਕਾ ਅਤਰ ਸਿੰਘ ਹੈਗਾ। ਉਹ 12-13 ਸਾਲਾਂ ਦਾ ਇੱਕ ਮੁੰਡੇ ਦਾ ਨਾਮ ਅਤਰ ਸਿੰਘ ਹੈ, ਉਹ ਪੇਸ਼ ਹੋ ਜਾਂਦਾ। ਉਹ ਕਹਿੰਦਾ ਜੀ ਮੇਰਾ ਨਾਮ ਅਤਰ ਸਿੰਘ ਹੈ, ਮੈਨੂੰ ਲੈ ਚੱਲੋ। ਕਿੰਨਾ ਜਿਸ ਮੌਤ ਤੋਂ ਅੰਗਰੇਜ਼ ਡਰਾ ਰਿਹਾ ਉਹਨਾਂ ਕੋਲ ਤਾਂ ਇੱਕ ਇਹੀ ਹਿੱਲਾ ਨਾ ਕਿ ਉਹ ਮੌਤ ਤੋਂ ਡਰਾਉਂਦੇ ਪਏ ਨੇ, ਦੂਸਰੇ ਬੰਨੇ ਕੂਕੇ ਨੇ ਜਿਹੜੇ ਮੌਤ ਨੂੰ ਵੀ ਮਜ਼ਾਕ ਸਮਝਦੇ ਪਏ ਨੇ। ਉਹ 12-13 ਸਾਲਾਂ ਦੇ ਮੁੰਡੇ ਦੇ ਵਿੱਚ ਕੈਸੀ ਸਪਿਰਿਟ ਹੋਵੇਗੀ, ਕੈਸਾ ਉਤਸ਼ਾਹ ਹੋਵੇਗਾ, ਕੈਸਾ ਜੋਸ਼ ਜਜ਼ਬਾ ਹੋਵੇਗਾ ਸਤਿਗੁਰੂ ਰਾਮ ਸਿੰਘ ਦੇ ਉਹਨਾਂ ਬੋਲਾਂ ਦਾ ਕਿ ਉਹ 12-13 ਸਾਲਾਂ ਦਾ ਮੁੰਡਾ ਆਪਣਾ ਨਾਂ ਪੇਸ਼ ਕਰਦਾ ਪਿਆ, ਕਹਿੰਦਾ ਅਤਰ ਸਿੰਘ ਮੈਂ ਹਾਂ, ਮੈਨੂੰ ਲੈ ਚੱਲੋ। ਉਹ ਦੱਲੂ ਸਿਰ ਮਾਰਦਾ ਵੀ ਇਹ ਨਹੀਂ ਹੈਗਾ, ਬੱਚਾ ਨਹੀਂ, ਬੰਦੇ ਵੱਡੇ ਨੇ। ਪਰ ਹੁਣ ਉਹਦੇ ਵਿੱਚ ਹੋਰ ਤਾਂ ਕੁਛ ਹੋ ਨਹੀਂ ਸਕਦਾ। ਫਿਰ ਵਾਅਦਾ ਮੁਆਫ ਜਿਹੜੇ ਬੰਦੇ ਨੇ ਉਹ ਬਿਠਾਏ ਜਾਂਦੇ ਨੇ, ਉਹਨਾਂ ਦੇ ਵਿੱਚ ਇੱਕ ਗੁਲਾਬੂ ਹੈ ਜਿਹੜਾ ਅੰਮ੍ਰਿਤਸਰ ਸਾਕੇ ਦੇ ਵਿੱਚ ਵੀ ਹੈਗਾ। ਫਿਰ ਕੰਨ ਆਇਆ ਕਮਾਲਪੁਰ ਦਾ ਗੁਲਾਬੂ ਚੂੜ ਚੱਕ ਦਾ। ਇਹ ਬੰਦੇ ਜਿਹੜੇ ਨੇ ਇਹ ਸੂਬਾ ਗਿਆਨੀ ਸਿੰਘ ਦਾ ਨਾਮ ਲੈਂਦੇ ਨੇ ਕਿ ਉਹ ਵੀ ਹੈਗੇ ਨੇ ਇਸ ਸਾਕੇ ਦੇ ਵਿੱਚ। ਇਹੀ ਬੰਦੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਨਾਮ ਲੈਂਦੇ ਨੇ ਕਿ ਉਹਨਾਂ ਨੇ ਸਾਨੂੰ ਭੈਣੀ ਸਾਹਿਬ ਤੋਂ ਭੇਜਿਆ। ਜਦੋਂ ਇਹ ਕੇਸ ਸ਼ਿਸ਼ਨ ਜੱਜ ਦੇ ਚੱਲਦਾ, ਮਹਿਕਮਾ ਇਸ ਦੀ ਬੱਸੀਆਂ ਕੋਠੀ ਦੇ ਵਿੱਚ ਇਸ ਦੇ ਬਾਰੇ ਰਿਪੋਰਟ ਲੈਂਦਾ ਸਾਰੀ, ਤਾਂ 27 ਜੁਲਾਈ ਨੂੰ ਇਹਨਾਂ ਦੀ ਫਾਂਸੀ ਜਿਹੜੀ ਸੀ ਉਹ ਕਨਫਰਮ ਇੱਥੋਂ ਹੋ ਗਈ ਸੀ। ਜਦੋਂ 27 ਜੁਲਾਈ ਨੂੰ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਅਤੇ 28 ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਬੱਸੀਆਂ ਕੋਠੀ ਸੱਦ ਲਿਆ ਜਾਂਦਾ। ਸਤਿਗੁਰੂ ਜੀ 35 ਕੁ ਸਿੰਘਾਂ ਦੇ ਨਾਲ ਬੱਸੀਆਂ ਕੋਠੀ ਵਿੱਚ ਆਉਂਦੇ ਨੇ। ਇਹ 3 ਸਿੱਖ ਨੇ ਅਤੇ 3 ਹੀ ਉਹ ਖੜ੍ਹੇ ਨੇ ਜਿਹਦੇ ਵਿੱਚ ਗੁਲਾਬੂ ਹੈ, ਜਿਹਦੇ ਵਿੱਚ ਕਾਨਾ ਆ ਕੋੜੀ, ਜਿਹਨੂੰ ਸਾਡੇ ਇਤਿਹਾਸ ਨੇ ਕਾਨਾ ਕੋੜੀ ਆਖਿਆ, ਅਤੇ ਤੀਸਰਾ ਦੱਲੂ। ਅਤੇ ਗੁਲਾਬੂ ਜਿਹੜਾ ਆ ਉਹ ਕਹਿੰਦਾ ਜੀ ਜਿਹੜਾ ਪਹਿਲੀ ਜਿਹੜੀ ਸਵਾਲ ਹੈ ਉਹ ਮਹਿਕਮਾ ਜਿਹੜੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਕਰਦਾ ਉਹ ਇਹ ਸੀ ਕਿ ਤੁਸੀਂ ਇਹਨਾਂ ਨੂੰ ਜਾਣਦੇ ਹੋ? ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨਾਂ ਵੱਲ ਹੱਥ ਕਰਕੇ ਉਹ ਜਿਹੜੇ 3 ਪਿੱਥੋਂ ਪਿੰਡ ਦੇ ਸੂਰਮੇ ਸਨ, ਸਿੰਘ ਸਨ, ਉਹਨਾਂ ਬਾਰੇ ਸਤਿਗੁਰੂ ਜੀ ਕਹਿੰਦੇ ਅਸੀਂ ਜਾਣਦੇ ਹਾਂ ਇਹ ਸਾਡੇ ਸਿੱਖ ਨੇ। ਵੱਖ ਲੱਗਾ ਜੀ ਆਪ ਜੀ ਨੇ ਇਹਨਾਂ ਨੂੰ ਭੈਣੀ ਸਾਹਿਬ ਉਹ ਭੇਜਿਆ, ਇਹ ਭੈਣੀ ਸਾਹਿਬ ਦਰਸ਼ਨ ਕਰਨ ਵਾਸਤੇ ਗਏ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਮੇਲਾ ਸੀ, ਭੈਣੀ ਸਾਹਿਬ ਚੱਲ ਰਿਹਾ ਅਤੇ ਮੇਲੇ ਵਿੱਚ ਬਹੁਤ ਸਾਰੀ ਸੰਗਤ ਆਈ ਸੀ। ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਕਿ ਫਲਾਣਾ ਆਇਆ ਸੀ ਫਲਾਣਾ ਨਹੀਂ ਸੀ ਆਇਆ, ਬਹੁਤ ਸਾਰੀ ਸੰਗਤ ਆਈ ਸੀ ਦਰਸ਼ਨ ਕਰਨ ਵਾਸਤੇ, ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਜਾ ਸਕਦੀ। ਅਤੇ ਗੁਲਾਬੂ ਕੋਲ ਖੜ੍ਹਾ ਇਹ ਗੱਲ ਕਹਿੰਦਾ ਜੀ ਤੁਸੀਂ ਸਾਨੂੰ ਪੈਸੇ ਦੇ ਕੇ ਭੇਜਿਆ, ਤੁਸੀਂ ਸਾਨੂੰ ਭੇਜਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਜੇ ਪੈਸੇ ਦੇ ਕੇ ਭੇਜਿਆ ਹੋਵੇਗਾ ਤਾਂ ਗੋਪਾਲ ਸਿੰਘ ਨੇ ਪੈਸੇ ਦਿੱਤੇ ਹੋਣਗੇ। ਕਹਿੰਦਾ ਜੀ ਬਿਲਕੁਲ ਗੋਪਾਲ ਸਿੰਘ ਨੇ ਪੈਸੇ ਦਿੱਤੇ ਨੇ। ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ ਜੇ ਗੋਪਾਲ ਸਿੰਘ ਨੇ ਪੈਸੇ ਦਿੱਤੇ ਨੇ ਤਾਂ ਗੋਪਾਲ ਸਿੰਘ ਨੇ ਲਿਖਿਆ ਹੋਵੇਗਾ, ਉਹ ਨਾਵਾਂ ਲਿਖਦਾ ਆ ਹਰ ਬੰਦੇ ਨੂੰ ਪੈਸੇ ਦੇ ਕੇ। ਗੋਪਾਲ ਸਿੰਘ ਸੱਦਿਆ ਜਾਂਦਾ ਭੈਣੀ ਸਾਹਿਬੋਂ, ਉਹ ਰਜਿਸਟਰ ਵਿਖਾਇਆ ਜਾਂਦਾ, ਉਹਦੇ ਵਿੱਚ ਇਹਨਾਂ ਦਾ ਨਾਮ ਨਹੀਂ ਹੁੰਦਾ। ਗੁਲਾਬੂ 'ਤੇ ਥੋੜ੍ਹਾ ਜਿਹਾ ਸ਼ੱਕ ਅੰਗਰੇਜ਼ ਨੂੰ ਵੈਸੇ, ਕਿਉਂਕਿ ਵੈਸੇ ਹੀ ਵਾਅਦਾ ਮੁਆਫ ਹੈ ਅਤੇ ਉਹਦੀਆਂ ਗੱਲਾਂ 'ਤੇ ਪਹਿਲਾਂ ਹੀ ਉਹਨਾਂ ਨੂੰ ਸ਼ੱਕ ਹੈ, ਕਿਉਂਕਿ ਇਸੇ ਚੱਕਰ ਦੇ ਵਿੱਚ ਉਹ ਗੁਲਾਬੂ ਦੀਆਂ ਰਿਪੋਰਟਾਂ ਕਰਕੇ ਜਿਹੜਾ ਬੋਲੀ ਨੋਸ ਹੈ ਉਹ ਇਹ ਗੱਲ ਕਹਿੰਦਾ, ਚੀਫ ਜਸਟਿਸ ਇਹ ਗੱਲ ਕਹਿੰਦਾ ਕਿ ਇਹ ਰਿਪੋਰਟਾਂ ਜਿਹੜੀਆਂ ਨੇ ਇਹ ਕਨਫਰਮ ਨਹੀਂ ਹੈਗੀਆਂ, ਪੱਕੀਆਂ ਨਹੀਂ ਹੈਗੀਆਂ, ਕਿਉਂਕਿ ਜਿਹੜੇ ਬੰਦੇ ਰਿਪੋਰਟਾਂ ਦੇ ਰਹੇ ਨੇ ਇਹ ਝੂਠੇ ਨੇ, ਇਹ ਗੱਲ 'ਤੇ ਝੂਠੇ ਨੇ, ਇਸ ਕਰਕੇ ਇਹ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਸਕਦੀ। ਸਾਰੀ ਅਦਾਲਤ ਝੂਠੀ, ਕੂਕਿਆਂ ਬਾਰੇ ਇੱਕ ਜਿਹੜਾ ਹੈ ਉਹ ਸਾਜ਼ਿਸ਼ਾਂ ਹਰ ਤਰਫੋਂ ਜਿਹੜੀਆਂ ਨੇ ਉਹ ਰਚੀਆਂ ਜਾ ਰਹੀਆਂ ਨੇ, ਉਹ ਸਾਫ਼ ਹੈ, ਉਹ ਸਪਸ਼ਟ ਹੈ। ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫਿਰ ਇਹ ਵੀ ਕਹਿੰਦੇ ਨੇ ਜਦੋਂ ਗੁਲਾਬੂ ਕਹਿੰਦਾ ਕਿ ਮੈਂ ਤੁਸੀਂ ਪੈਸੇ ਦੇ ਕੇ ਭੇਜਿਆ, ਤੁਸੀਂ ਸਾਨੂੰ ਇਸ ਕੰਮ ਕਾਰਜ ਵਾਸਤੇ ਇੱਧਰ ਅਸੀਂ ਆਏ ਹਾਂ, ਅਤੇ ਸਤਿਗੁਰੂ ਜੀ ਕਹਿੰਦੇ ਜੇ ਮੈਂ ਭੇਜਣਾ ਹੁੰਦਾ ਤਾਂ ਦਰਬਾਰ ਵਿੱਚ ਉਹ ਵੀ ਸਨ ਜਿਹੜੇ ਸੀਸ ਦੇ ਦਿੰਦੇ ਸੀ ਨਾ ਕਰਦੇ, ਫਿਰ ਮੈਂ ਤੇਰੇ ਵਰਗੇ ਨੂੰ ਹੀ ਭੇਜਣਾ ਸੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨਾਲ ਉਹ ਸ਼ਿਸ਼ਨ ਜੱਜ ਇਹ ਗੱਲ ਕਹਿੰਦਾ ਕਿ ਜੇ ਫਿਰ ਲੋੜ ਪਈ ਤਾਂ ਆਪ ਜੀ ਨੂੰ ਸੱਦਾਂਗੇ। ਕਨਫਰਮ ਹੋ ਗਈ ਸੀ ਫਾਂਸੀ ਤਾਂ ਇੱਕ ਦਿਨ ਪਹਿਲਾਂ ਹੀ, ਉਸ ਤੋਂ ਬਾਅਦ 5 ਅਗਸਤ ਨੂੰ ਇਹਨਾਂ ਸੂਰਮਿਆਂ ਨੂੰ ਸਵੇਰੇ ਸੂਰਜ ਦੀ ਟਿੱਕੀ ਚੜ੍ਹ ਦੇ ਨਾਲ 250 ਬੰਦਾ ਸਰਕਾਰੀ ਰਿਪੋਰਟ ਦੇ ਅਨੁਸਾਰ ਉਸ ਸਮੇਂ ਆਲੇ ਦੁਆਲੇ ਸੀ, ਜਿਹਦੇ ਵਿੱਚ ਉਹ 8-9 ਕੂਕੇ ਵੀ ਸਨ, ਅਤੇ ਇਹਨਾਂ ਨੂੰ ਸਾਰਿਆਂ ਦੇ ਵਿੰਦਿਆਂ ਇਹਨਾਂ ਨੂੰ ਫਾਂਸੀ ਦਿੱਤੀ ਗਈ। ਫੈਜ਼ ਦਾ ਇੱਕ ਸ਼ੇਰ ਹੈ ਕਿ ਜਿਸ ਸੱਜ ਸੇ ਕੋਈ ਮਕਤਲ ਮੇਂ ਗਿਆ ਵੋ ਸ਼ਾਨ ਸਲਾਮਤ ਰਹਿਤੀ ਹੈ, ਇਹ ਜਾਨ ਤੋਂ ਆਨੀ ਜਾਨੀ ਹੈ, ਇਸ ਜਾਨ ਕੀ ਹੋਰ ਕਿਆ ਬਾਤ ਕਹੇ। ਇਹ ਜਾਨ ਜਾਂ ਜ਼ਿੰਦਗੀ, ਇਹਦੇ ਬਾਰੇ ਬੜਾ ਸੋਹਣਾ ਵਿਚਾਰ ਜਿਹੜਾ ਹੈ ਉਹ ਫਾਂਸੀ ਦੇ ਤਖ਼ਤੇ 'ਤੇ ਖਲੋ ਕੇ ਸੂਬਾ ਗਿਆਨੀ ਸਿੰਘ ਹੋਰੀ ਦਿੰਦੇ ਨੇ। ਸੂਬਾ ਗਿਆਨੀ ਸਿੰਘ ਹੋਰਾਂ ਨੂੰ 28 ਤਰੀਕ ਨੂੰ ਲੁਧਿਆਣੇ ਜਿਹੜਾ ਭੇਜ ਦਿੱਤਾ ਜਾਂਦਾ, ਕਿਉਂਕਿ ਇਹ ਕੇਸ ਇੱਕ ਵੱਖਰੀ ਤਰ੍ਹਾਂ ਦਾ ਬਣਦਾ ਕਿ ਇਹਨਾਂ ਨੇ ਉਹਨਾਂ ਨੂੰ ਉਤਸ਼ਾਹਿਤ ਕੀਤਾ, ਇਹਨਾਂ ਨੇ ਉਹਨਾਂ ਨੂੰ ਜਿਹੜੇ ਬੁੱਚੜਾਂ ਨੂੰ ਜਿਨ੍ਹਾਂ ਨੇ ਮਾਰਿਆ ਹੈ ਇਹ ਪਿੱਛੇ ਇਹਨਾਂ ਦਾ ਹੱਥ ਹੈ ਜਾਂ ਇਹਨਾਂ ਦੀ ਸਪੋਰਟ ਹੈ, ਇਸ ਤਰ੍ਹਾਂ ਦਾ ਕੇਸ ਜਿਹੜਾ ਹੈ ਉਹ ਇਹਨਾਂ ਦੇ ਉੱਤੇ ਹੈ। ਉਹ ਲੁਧਿਆਣੇ ਕੇਸ ਚੱਲਦਾ, ਲੁਧਿਆਣੇ ਚਲੋ ਉਹ ਨਿਬੜਨਾ ਤਾਂ ਆਖਰ ਉੱਥੇ ਸੀ, ਸਭ ਨੂੰ ਪਤਾ ਸੀ, ਸੂਬਾ ਗਿਆਨੀ ਸਿੰਘ ਹੋਰਾਂ ਨੂੰ ਵੀ ਪਤਾ ਸੀ ਕਿ ਇਹ ਤਾਂ ਹੁਣ ਉੱਥੇ ਹੀ ਨਿਬੜਨਾ। 28 ਕੁ ਸਾਲ ਦੀ ਉਮਰ ਹੈ ਰਤਨ ਸਿੰਘ ਦੀ, ਨਾਈ ਵਾਲੇ ਦੀ, ਅਤੇ ਇਹਦੇ ਮਨ ਦੇ ਵਿੱਚ ਫਾਂਸੀ ਦੇ ਤਖ਼ਤੇ ਤੋਂ ਪਹਿਲਾਂ ਥੋੜ੍ਹਾ ਜਿਹਾ ਇਹ ਆਉਂਦਾ ਕਿ ਕੁਛ ਕੀਤਾ ਨਹੀਂ ਅਤੇ ਫਿਰ ਵੀ ਅਸੀਂ ਅੱਜ ਫਾਂਸੀ ਲੱਗਣ ਲੱਗੇ ਹਾਂ, ਥੋੜ੍ਹਾ ਮਨ ਜਿਹੜਾ ਹੈ ਉਹ ਛੋਟਾ ਕਰਦਾ। ਸੂਬਾ ਗਿਆਨੀ ਸਿੰਘ ਇਹਨੂੰ ਵੰਗਾਰ ਕੇ, ਕਿਉਂਕਿ ਮੈਂ ਪਹਿਲਾਂ ਵੀ ਆਖਿਆ ਉਹਨਾਂ ਦੀ ਬੋਲਬਾਣੀ ਇਸ ਤਰ੍ਹਾਂ ਦੀ ਹੈ, ਜਦੋਂ ਆਪਾਂ ਇਹ ਸਾਰਾ ਉਹਨਾਂ ਦਾ ਸਾਰਾ ਹੀ ਇਤਿਹਾਸ ਵੇਖਦੇ ਹਾਂ ਜਾਂ ਪੜ੍ਹਦੇ ਹਾਂ ਤਾਂ ਉਹ ਜਿਹੜੀ ਨੰਗਲਾਂ ਵਾਲੀ ਘਟਨਾ ਵੀ ਹੋਈ ਹੈ, ਨੰਗਲ ਵਾਲੀ ਘਟਨਾ ਜਿਹ 'ਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਮਸਤਾਨਿਆਂ ਨੂੰ ਡਾਂਗ ਪ੍ਰਸ਼ਾਦ ਜਿਹੜਾ ਅਸੀਂ ਕਹਿੰਦੇ ਹਾਂ ਵਰਤਾਇਆ, ਉਹ ਵੀ ਸੂਬਾ ਗਿਆਨੀ ਸਿੰਘ ਹੁਰੀ ਨੇ ਬੜਾ ਜ਼ੋਰ ਲਾਇਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ, ਕਿਉਂਕਿ ਹਰਨਾਮ ਸਿੰਘ ਇਹਨਾਂ ਦਾ ਭਰਾ ਸੀ, ਹਰਨਾਮ ਸਿੰਘ ਨੂੰ ਸਹੀ ਗੱਲ ਕਰਕੇ ਜਿਹੜਾ ਸੀ ਉਹ ਮਸਤਾਨਿਆਂ ਨੇ ਮਾਰਿਆ ਸੀ, ਉਹ ਗੱਲ ਬਿਲਕੁਲ ਸਹੀ ਸੀ ਮਸਤਾਨਿਆਂ ਦੀ, ਹਰਨਾਮ ਸਿੰਘ ਆਪਣੀ ਗਲਤੀ ਮੰਨਿਆ ਵੀ ਹੈ ਜਿਹੜਾ ਸਤਿਗੁਰੂ ਬਲਾਸ ਦੇ ਅਨੁਸਾਰ, ਅਤੇ ਉਹਨੂੰ ਮਾਰਦੇ ਨੇ ਅਤੇ ਥੋੜ੍ਹੀ ਜਿਹੀ ਮਾਰ ਜਿਹੜੀ ਹੈ, ਸੱਟ ਜਿਹੜੀ ਹੈ ਉਹਨੂੰ ਜ਼ਿਆਦਾ ਲੱਗ ਜਾਂਦੀ ਹੈ। ਉਸ ਸਮੇਂ 'ਤੇ ਇਹ ਮਾਹੌਲ ਵੀ ਬਣਦਾ ਕਿ ਹਰਨਾਮ ਸਿੰਘ ਤਾਂ ਜਾਨੋਂ ਮਾਰ ਦਿੱਤਾ, ਅਤੇ ਸੂਬਾ ਗਿਆਨੀ ਸਿੰਘ ਇਹ ਗੱਲ ਕਹਿੰਦਾ ਕਿ ਮੈਂ ਤਾਂ ਲਾਸ਼ ਦੇ ਨਾਲ ਲਾਸ਼ਾਂ ਪਾਉਣੀਆਂ ਨੇ, ਇਹ ਛੱਡਣੇ ਨਹੀਂ ਗੇ ਮਸਤਾਨੇ। ਅਤੇ ਕੁਛ ਸੂਬੇ ਤਿਆਰ ਨਾਲ ਹੁੰਦੇ ਨੇ, ਲੱਖਾ ਸਿੰਘ ਤਿਆਰ ਹੁੰਦਾ, ਸੂਬਾ ਲੱਖਾ ਸਿੰਘ ਹੁਰੀ ਤਿਆਰ ਹੁੰਦੇ ਨੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਰੋਕਦੇ ਨੇ, ਕਹਿੰਦੇ ਨੇ ਭਾਈ ਨਿਆਂ ਹੋਏਗਾ। ਅਤੇ ਸਤਿਗੁਰੂ ਜੀ ਦਾ ਨਿਆਂ ਜਦੋਂ ਸੱਚੇ ਪਾਤਸ਼ਾਹ ਉਹਨਾਂ ਵਾਸਤੇ, ਫਿਰ ਸਵੇਰ ਦੀ ਦਿਨ ਜਦੋਂ ਉਹ ਜਿੱਥੇ ਬੈਠੇ ਹੁੰਦੇ ਨੇ ਮਸਤਾਨੇ, ਸਤਿਗੁਰੂ ਜੀ ਉਹਨਾਂ ਦੇ ਵਾਸਤੇ ਗੁੜ ਭੇਜਦੇ ਨੇ, ਸ਼ਰਦਾਈ ਭੇਜਦੇ ਨੇ, ਜਦੋਂ ਇਹ ਗੱਲ ਦਾ ਪਤਾ ਸੂਬਾ ਗਿਆਨੀ ਸਿੰਘ ਨੂੰ ਲੱਗਦਾ, ਕਹਿੰਦਾ ਇਹ ਤਾਂ ਮਿਲ ਗਿਆ ਨਿਆਂ ਮੈਨੂੰ, ਫਿਰ ਇਹ ਤਾਂ ਜਦੋਂ ਤੁਸੀਂ ਸ਼ਰਦਾਈਆਂ ਉਹਨਾਂ ਨੂੰ ਭੇਜ ਰਹੇ ਹੋ ਛਕਣ ਵਾਸਤੇ, ਫਿਰ ਤੁਸੀਂ ਮੈਨੂੰ ਨਿਆਂ ਨਹੀਂ ਦਿੰਦੇ, ਮੇਰੇ ਭਰਾ ਨੂੰ ਮਾਰਿਆ ਉਹਨਾਂ ਨੇ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅੱਖ ਲੱਗੇ, ਫਿਰ ਲਿਆ ਡਾਂਗ, ਲਿਆ ਡਾਂਗ ਲਿਆਉਂਦੇ ਨੇ, ਉਹ ਇੱਕ ਮਾਰਦੇ ਨੇ ਉਹ ਟੁੱਟ ਜਾਂਦੀ, ਦੋ ਮਾਰਦੇ ਨੇ ਉਹ ਧਰਤੀ 'ਤੇ ਟੁੱਟ ਜਾਂਦੀ, ਇੱਕ ਫਿਰ ਤੀਸਰੀ ਜਿਹੜੀ ਹੈ ਉਹ ਨਹੀਂ ਟੁੱਟਦੀ, ਅਤੇ ਉਹ ਮਸਤਾਨਿਆਂ ਕੋਲ ਜਾਂਦੇ ਨੇ, ਮਸਤਾਨੇ ਖੁਸ਼ੀ ਦੇ ਨਾਲ, ਉੱਥੇ ਖੁਸ਼ੀਆਂ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਏ ਨੇ, ਡਾਂਗ ਲੈ ਕੇ ਆਏ ਨੇ, ਉਹ ਪਾਸੇ ਬਦਲਦੇ ਪਏ ਨੇ, ਕਦੀ ਆਹ ਪਾਸੇ ਆਉਂਦੇ ਨੇ, ਇੱਧਰੋਂ ਵੀ ਪਾਪ ਝਾੜੋ, ਇੱਧਰੋਂ ਵੀ ਪਾਪ ਝਾੜੋ, ਉੱਥੇ ਇੱਕ ਵੱਖਰੀ ਖੁਸ਼ੀ ਹੈ, ਉਹ ਇੱਕ ਵੱਖਰੇ ਹੀ ਰੰਗ ਦੇ ਵਿੱਚ ਨੇ, ਵੱਖਰੀ ਹੀ ਅਵਸਥਾ ਦੇ ਵਿੱਚ ਨੇ। ਅਤੇ ਸਤਿਗੁਰੂ ਜੀ ਆਣ ਕੇ ਫਿਰ ਇਹ ਕਹਿੰਦੇ ਨੇ ਪ੍ਰਸ਼ਾਦਾ ਨਹੀਂ ਦੇਣਾ, 5 ਦਿਨ ਉਹਨਾਂ ਨੂੰ ਪ੍ਰਸ਼ਾਦਾ ਨਹੀਂ ਮਿਲਦਾ। ਜਦੋਂ ਸਤਿਗੁਰੂ ਜੀ ਕਸਾਈ ਵਾਲੇ ਜਾਂਦੇ ਨੇ, ਜਿਹਨੂੰ ਬਾਅਦ ਦੇ ਵਿੱਚ ਕਰਤਾਰਗੜ੍ਹ ਉਹਦਾ ਨਾਮ ਰੱਖਿਆ ਗਿਆ, ਸਤਿਗੁਰੂ ਰਾਮ ਸਿੰਘ ਸੱਚੇ, ਉੱਥੇ ਗੁਰਦਿੱਤ ਸਿੰਘ ਅਰਜ਼ ਕਰਦਾ ਕਿ ਪਾਤਸ਼ਾਹ ਨਾ ਆਪ ਜੀ ਨੇ ਪ੍ਰਸ਼ਾਦਾ ਛਕਿਆ, ਨਾ ਮਸਤਾਨਿਆਂ ਨੇ ਜਿਹੜਾ ਹੈ ਉਹ ਪ੍ਰਸ਼ਾਦਾ ਛਕਿਆ, ਅਤੇ ਮੇਰਾ ਮੇਲਾ ਜਿਹੜਾ ਸਫਲ ਤਾਂ ਹੁੰਦਾ ਜੇ ਆਪ ਜੀ ਉਹਨੂੰ ਪ੍ਰਸ਼ਾਦਾ ਛਕਾਓ, ਜੇ ਉਹਨਾਂ ਨੂੰ ਪ੍ਰਸ਼ਾਦਾ ਛਕਾਓ। ਤਾਂ ਉਹ ਸੱਚੇ ਪਾਤਸ਼ਾਹ ਕਹਿੰਦੇ ਵੀ ਛਕਾ ਦਿਓ ਬਈ ਉਹਨਾਂ ਨੂੰ। ਉਹ ਜਦੋਂ ਪ੍ਰਸ਼ਾਦਾ ਛਕਾਉਣ ਵਾਸਤੇ ਕਹਿੰਦਾ ਹੈ ਗੁਰਦਿੱਤ ਸਿੰਘ, ਉਹ ਮੰਨਦੇ ਨਹੀਂ, ਉਹ ਕਹਿੰਦੇ ਸਤਿਗੁਰੂ ਨੇ ਸਾਡਾ ਪ੍ਰਸ਼ਾਦਾ ਬੰਦ ਕੀਤਾ, ਜਿੰਨਾ ਚਿਰ ਸਤਿਗੁਰੂ ਰਾਮ ਸਿੰਘ, ਕਿ ਹੋ ਸਕਦਾ ਤੁਸੀਂ ਸਾਡਾ ਸਿੱਧਕ ਤੋੜਨ ਵਾਸਤੇ ਉਂਝ ਹੀ ਕਹਿ ਦਿਓ ਕਿ ਸੱਚੇ ਪਾਤਸ਼ਾਹ ਨੇ ਆਖਿਆ ਤੁਸੀਂ ਪ੍ਰਸ਼ਾਦਾ ਛਕ ਲਓ, ਅਸੀਂ ਐਂ ਨਹੀਂ, ਸਾਡਾ ਬੰਦਾ ਜਾਏਗਾ ਨਾਲ, ਸਤਿਗੁਰੂ ਜੀ ਪ੍ਰਵਾਨਗੀ ਦੇਣਗੇ, ਫਿਰ ਅਸੀਂ ਪ੍ਰਸ਼ਾਦਾ ਛਕਾਂਗੇ। ਉਹ ਬੰਦਾ ਸਪੈਸ਼ਲ ਭੇਜਦੇ ਨੇ ਮਸਤਾਨੇ, ਅਤੇ ਫਿਰ ਪ੍ਰਸ਼ਾਦਾ ਜਿਹੜਾ ਹੈ ਉਹ ਛਕਦੇ ਨੇ, ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੀ ਪ੍ਰਸ਼ਾਦਾ ਛਕਦੇ ਨੇ। ਨਾ 5 ਦਿਨ ਪ੍ਰਸ਼ਾਦਾ ਮਸਤਾਨਿਆਂ ਛਕਿਆ, ਨਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਛਕਿਆ। ਇਹ ਐਸੀ ਪ੍ਰੇਮ ਦੀ ਇੱਕ ਡੋਰ ਹੈ, ਕਿਉਂਕਿ ਸਤਿਗੁਰੂ ਜੀ ਦਾ ਇੱਥੇ ਹੀ ਇਹਨਾਂ ਹੀ ਦੌਰਿਆਂ ਦੇ ਵਿੱਚ ਇਹੀ ਬਚਨ ਜਿਹੜਾ ਮੈਂ ਪਹਿਲਾਂ ਵੀ ਇੱਕ ਵਾਰੀ ਸਾਂਝਾ ਕੀਤਾ ਹੈ, ਸਤਿਗੁਰੂ ਜੀ ਮਸਤਾਨਿਆਂ ਦੇ ਵਿੱਚ ਜਾ ਕੇ ਬੈਠਦੇ ਨੇ, ਸੂਬੇ ਸਾਹਿਬਾਨ ਆਉਂਦੇ ਨੇ, ਪਾਤਸ਼ਾਹ ਜੀ ਆਪਣੇ ਆਸਣ 'ਤੇ ਆਣ ਕੇ ਬੈਠੋ, ਇੱਥੇ ਚੰਗਾ ਨਹੀਂ ਲੱਗਦਾ, ਸਤਿਗੁਰੂ ਜੀ ਪਰਿਕਰਮਾ ਕਰਦੇ ਮਸਤਾਨਿਆਂ ਦੀ, ਪਰਿਕਰਮਾ ਕਰਕੇ ਕਹਿੰਦੇ ਇਹ ਮੇਰੀ ਸੱਜੀ ਬਾਹ ਨੇ, ਇਹ ਮੇਰੀਆਂ ਬਾਹਾਂ ਨੇ, ਫਿਰ ਸੱਚੇ ਪਾਤਸ਼ਾਹ ਬਚਨ ਵਾਲੇ, ਇਹ ਮੇਰੀਆਂ ਬਾਹਾਂ ਨੇ, ਇਹ ਇਹਨਾਂ ਨੇ ਇਹਨਾਂ ਕਰਕੇ ਹੀ ਮੈਨੂੰ ਇਹ ਸਾਰਾ ਕੁਛ ਪ੍ਰਾਪਤ ਹੋਇਆ, ਸਤਿਗੁਰੂ ਜੀ ਇਹ ਵੀ ਬਚਨ ਜਿਹੜਾ ਹੈ ਉਹ ਕਰਦੇ ਨੇ। ਇੰਨਾ ਪਿਆਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹਨਾਂ ਦੇ ਨਾਲ, ਅਤੇ ਆਪਾਂ ਫਿਰ ਉਹ ਵੀ ਘਟਨਾ ਵੇਖਦੇ ਹਾਂ, ਉਹ ਵੀ ਵੇਖਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਲਹਿਣਾ ਸਿੰਘ ਨੂੰ, ਹੀਰਾ ਸਿੰਘ ਨੂੰ ਆਪਣੇ ਪੱਟਾਂ 'ਤੇ ਬਿਠਾ ਕੇ ਉਹਨਾਂ ਨੂੰ ਪਲੋਸਦੇ ਹੋਏ ਉਹਨਾਂ ਦੇ ਮੁੱਖ ਜਿਹੜੇ ਨੇ, ਫਿਰ ਇਹ ਗੱਲ ਕਹਿੰਦੇ ਨੇ ਵੀ ਸੀਰੀ ਨਾਲ ਵੀ ਕੋਈ ਕਰੇ ਤਾਂ ਉਹ ਵੀ ਛੱਡ ਕੇ ਚਲਾ ਜਾਂਦਾ, ਤੁਸੀਂ ਤਾਂ ਸਰਦਾਰ ਸੋ, ਅਤੇ ਉਹ ਕਹਿੰਦੇ ਪਾਤਸ਼ਾਹ ਹੈ ਹੀ ਨਹੀਂ ਤੁਹਾਡੇ ਬਿਨਾਂ ਸਾਡਾ ਕੋਈ ਹੋਰ ਕੋਈ। ਸਾਰੇ ਜਿਹੜਾ ਸੰਤ ਜਿਉਣ ਸਿੰਘ ਹੋਰਾਂ ਆਖਿਆ ਸੀ ਵੀ ਸਾਰੇ ਗਹਿਣੇ ਬਣਾ ਕੇ ਇੱਕ ਹੱਸ ਬਣਾਇਆ ਸੀ, ਬਸ ਉਸ ਹੱਸ ਦਾ ਹੀ ਉਹ ਇੱਕ ਗਹਿਣਾ ਹੁੰਦਾ ਗਲ 'ਚ ਪਾਉਣ ਵਾਲਾ, ਉਹ ਇੱਕੋ ਗਹਿਣਾ ਜਿਹੜਾ ਸੀ ਉਹ ਸਾਰੇ ਗਹਿਣੇ ਬਣਵਾ ਕੇ, ਸਾਰੇ ਗਹਿਣੇ ਭਾਵ ਕੇ, ਸਾਰੀਆਂ ਚੀਜ਼ਾਂ ਛੱਡ ਕੇ ਇੱਕੋ ਹੀ ਚੀਜ਼ ਜਿਹੜੀ ਸੀ ਅਸੀਂ ਰੱਖੀ, ਹੋਰ ਚੀਜ਼ ਰੱਖੀ ਹੋਈ ਨਹੀਂ। ਜਦੋਂ ਅਸੀਂ ਸੂਬਾ ਗਿਆਨੀ ਸਿੰਘ ਹੋਰਾਂ ਦਾ, ਇਹਨਾਂ ਦਾ ਵੀ ਅੰਗਰੇਜ਼ੀ ਰਿਕਾਰਡ ਵੇਖਦੇ ਹਾਂ ਤਾਂ ਆਪਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਇਹਨਾਂ ਦੀ ਜਾਤ ਵਾਲਾ ਖਾਨਾ ਜਿਹੜਾ ਅੰਗਰੇਜ਼ ਨੇ ਲਿਖਿਆ, ਜਾਤ ਕੀ ਹੈ ਉੱਥੇ ਲਿਖਿਆ ਕੂਕੇ, ਉੱਥੇ ਸ਼ਬਦ ਹੈ ਕੂਕੇ। ਇਹ ਕੌਣ ਨੇ? ਕੂਕੇ ਇਹ ਉਹ ਪਿਆਰੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ, ਜਿਹੜੇ ਦੋਵੇਂ ਪਾਸੇ ਹੀ, ਕਿਉਂਕਿ ਗੁਰੂ ਨੂੰ ਤਾਂ ਦੋਵੇਂ ਉਹ ਭਾਵੇਂ ਇਹਦੇ ਵਿੱਚ ਖਿੰਚੋ ਤਾਣ ਬਣੀ ਹੋਈ ਹੈ, ਇਹਨਾਂ ਦੇ ਵਿੱਚ ਆਪਸੀ ਜਿਹੜੀ ਸੀ ਇਹ ਗੱਲ ਬਣੀ ਹੁੰਦੀ ਹੈ ਸੂਬਾ ਗਿਆਨੀ ਸਿੰਘ। ਪਰ ਇਹ ਗੱਲ ਵੇਖੋ ਕਿੱਥੇ ਜਾ ਕੇ ਖਤਮ ਹੋ ਜਾਂਦੀ ਹੈ। ਜਿਸ ਦਿਨ ਸੂਬਾ ਗਿਆਨੀ ਸਿੰਘ ਸ਼ਹੀਦ ਹੁੰਦੇ ਨੇ, ਉਸ ਦਿਨ ਮਸਤਾਨੇ ਸਭ ਤੋਂ ਜ਼ਿਆਦਾ ਇਸ ਗੱਲ ਨੂੰ ਕਰਦੇ ਨੇ ਕਿ ਸਾਡੇ ਸੂਬਾ ਜੀ ਸ਼ਹੀਦ ਕਰਤੇ, ਅਸੀਂ ਇਹ ਅੰਗਰੇਜ਼ ਸਰਕਾਰ ਛੱਡਣੀ ਨਹੀਂ, ਇਹ ਅੰਗਰੇਜ਼ ਸਰਕਾਰ ਅਸੀਂ ਛੱਡਣੀ ਨਹੀਂ, ਸਾਡੇ ਸੂਬਾ ਜੀ ਸ਼ਹੀਦ ਕਰਤੇ। ਅਤੇ ਜਿਹੜਾ ਮਲੇਰਕੋਟਲੇ ਵਾਲਾ ਸਾਕਾ ਹੈ, ਉਹਦੇ ਵਿੱਚ ਜਿਹੜੀਆਂ ਜਿੰਨੀਆਂ ਘਟਨਾਵਾਂ ਨੇ ਉਹਦੇ ਵਿੱਚ ਇਹ ਵੀ ਇੱਕ ਹੈ ਕਿ ਉਹਨਾਂ ਨੂੰ ਗੁੱਸਾ ਸੀ ਕਿ ਸੂਬਾ ਗਿਆਨੀ ਸਿੰਘ ਕਿਉਂ ਸ਼ਹੀਦ ਕੀਤਾ, ਇਹ ਗੁੱਸਾ ਸੀ। ਸੂਬਾ ਗਿਆਨੀ ਸਿੰਘ ਹੁਰੀ ਲੁਧਿਆਣੇ ਤਖ਼ਤੇ 'ਤੇ ਖਲੋ ਕੇ ਆਪਣੇ ਸਾਥੀ ਨੂੰ ਕਹਿੰਦੇ ਨੇ, ਕਿਉਂ ਡੋਲਦਾ ਹੈ, ਕਿਉਂ ਡੋਲਦਾ ਇਹ ਚੰਮ ਜਿਹੜਾ ਹੈ, ਲੋਕ ਮੰਜੀਆਂ 'ਤੇ ਰੁਲ ਰੁਲ ਕੇ ਮਰਦੇ ਨੇ, ਤੈਨੂੰ ਤਾਂ ਮੌਤ ਹੀ ਬੜੀ ਚੰਗੀ ਮਿਲਣ ਲੱਗੀ ਹੈ, ਤੂੰ ਮੌਤ ਸੋਚ ਕੇ ਤਾਂ ਵੇਖ, ਲੋਕ ਰੁਲ ਰੁਲ ਕੇ ਮਰਦੇ ਨੇ, ਇਸ ਚੰਮ 'ਚ ਜੇ ਜ਼ਿਆਦਾ ਅਨਾਜ ਖਾ ਲਏਗਾ, ਉੱਥੋਂ ਤੱਕ ਸ਼ਬਦ ਉਹਨਾਂ ਨੇ ਵਰਤੇ, ਜੇ ਕੁਛ ਦਿਨ ਹੋਰ ਅਨਾਜ ਖਾ ਲਏਗਾ ਫਿਰ ਕੀ ਹੋ ਜਾਏਗਾ, ਅੱਜ ਤਾਂ ਮੌਤ ਛਾਣ ਵਾਲੀ ਮਿਲਦੀ ਪਈ ਹੈ, ਦਿਲ ਤਗੜਾ ਰੱਖ, ਅੱਜ ਤਾਂ ਛਾਣ ਵਾਲੀ ਮਿਲਦੀ ਪਈ ਹੈ। ਅਤੇ ਉਹਨਾਂ ਨੇ ਫਾਂਸੀ ਦੇ ਤਖ਼ਤੇ ਦੇ ਉੱਤੇ ਖਲੋ ਕੇ ਫਿਰ ਇਸ਼ਨਾਨ ਕੀਤਾ। ਉਹ ਮੰਗ ਇਹ ਸੀ ਕਿ ਇਸ਼ਨਾਨ ਕਰਨਾ ਦਹੀਂ ਦੇ ਨਾਲ, ਕਿਉਂਕਿ ਕਹਿੰਦੇ ਨੇ ਲਾੜਾ ਜਦੋਂ ਵਿਆਹੁਣ ਜਾਂਦਾ ਤਾਂ ਫਿਰ ਦਹੀਂ ਦੇ ਨਾਲ ਇਸ਼ਨਾਨ ਕਰਦਾ ਸੀ, ਲਾੜੀ ਮੌਤ ਵਿਆਹੁਣੀ ਹੈ ਇਸ ਕਰਕੇ ਦਹੀਂ ਦੇ ਨਾਲ ਇਸ਼ਨਾਨ ਕਰਾਂਗੇ। ਦਹੀਂ ਦੇ ਨਾਲ ਇਸ਼ਨਾਨ, ਸਿਰ 'ਚ ਦਹੀਂ ਪਾ ਕੇ ਇਸ਼ਨਾਨ ਕੀਤਾ, ਸਿਰ ਧੋਤਾ, ਜਿਸ ਤਰ੍ਹਾਂ ਬਿਲਕੁਲ ਇੱਕ ਸ਼ਾਨ ਦੇ ਨਾਲ ਫਾਂਸੀ ਦੇ ਤਖ਼ਤੇ 'ਤੇ ਖਲੋਤੇ, ਫਿਰ ਤਖ਼ਤੇ 'ਤੇ ਖਲੋ ਕੇ ਉਹ ਸ਼ਬਦ ਦੁਹਰਾਏ ਜਿਹੜੇ ਸ਼ਬਦ ਸ਼ਹੀਦਾਂ ਵਾਸਤੇ ਇੱਕ ਰਾਹ ਦਸੇਰਾ ਸਨ, ਉਹ ਸ਼ਬਦ ਸਨ ਕਿ ਬਿੱਲਿਆ ਜਮਾਈ ਵੱਲ ਮੂੰਹ ਕਰ, ਅਸੀਂ ਤਾਂ ਫਿਰ ਆਏ 10 ਮਹੀਨੇ ਕਿਸੇ ਮਾਈ ਦੇ ਪੇਟ ਵਿੱਚ ਰਹਿ ਕੇ, ਫਿਰ ਸ੍ਰੀ ਸਾਹਿਬ ਫੜਾਂਗੇ, ਜਿੰਨਾ ਚਿਰ ਤੈਨੂੰ ਕੱਢ ਨਹੀਂ ਲੈਂਦੇ ਉਨਾ ਚਿਰ ਟਿਕ ਕੇ ਨਹੀਂ ਬੈਠਦੇ, ਬਾਰ ਬਾਰ ਆਉਂਦੇ ਰਵਾਂਗੇ, ਬਾਰ ਬਾਰ ਆਉਂਦੇ ਰਵਾਂਗੇ। ਇਹ ਸ਼ਬਦ ਜਿਹੜੇ ਸਨ ਉਹ ਸੂਬਾ ਜੀ ਨੇ ਇਹ ਸ਼ਬਦ ਆਖੇ, ਅਤੇ ਉਹ ਲੁਧਿਆਣੇ ਜਿਹੜਾ ਸੀ ਉਹ 26 ਨਵੰਬਰ ਨੂੰ 1871 ਨੂੰ ਇਹ ਦੋਵੇਂ ਸੂਬੇ, ਇੱਕ ਨਾਇਬ ਸੂਬਾ ਇੱਕ ਸੂਬਾ ਗਿਆਨੀ ਸਿੰਘ, ਦੋਵਾਂ ਦਾ ਨਾਮ ਰਤਨ ਸਿੰਘ ਸੀ, ਦੋਵੇਂ ਹਮਨਾਮ ਸਨ, ਦੋਵਾਂ ਨੂੰ ਸ਼ਹੀਦ ਜਿਹੜਾ ਹੈ ਅੰਗਰੇਜ਼ ਕਰਦਾ ਹੈ। ਇਸ ਸ਼ਹੀਦੀ ਨੇ ਵੀ ਇਤਿਹਾਸ ਵਿੱਚ ਇੱਕ ਨਵਾਂ ਮੋੜ ਲਿਆਂਦਾ, ਕਿਉਂਕਿ ਅਗਾਂਹ ਜਾ ਕੇ ਜਦੋਂ ਅਸੀਂ ਮਸਤਾਨਿਆਂ ਨੂੰ ਵੇਖਦੇ ਹਾਂ ਤਾਂ ਉਹ ਮਸਤਾਨੇ ਇਸ ਗੱਲ ਨੂੰ ਬਾਰ ਬਾਰ ਕਰਦੇ ਨੇ ਕਿ ਸੂਬਾ ਗਿਆਨੀ ਸਿੰਘ ਹੋਰਾਂ ਨੂੰ ਇਹਨਾਂ ਨੇ ਸ਼ਹੀਦ ਕਰਤਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਇਹ ਖਬਰ ਪਹੁੰਚਦੀ ਹੈ ਤਾਂ ਉਹ ਕਹਿੰਦੇ ਨੇ, ਮੇਰੇ ਸਰੀਰ ਦਾ ਰੋਮ ਜਿਹੜਾ ਹੈ ਉਹ ਖਿੱਚਿਆ ਗਿਆ, ਅਤੇ ਇਹ ਅੱਖਾਂ ਭਰ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸੂਬਾ ਗਿਆਨੀ ਸਿੰਘ ਦੇ ਉਹਨਾਂ ਦੇ ਜਾਣ ਦੇ ਉੱਤੇ ਵੀ ਮੇਰੇ ਸਰੀਰ ਦਾ ਰੋਮ ਜਿਹੜਾ ਹੈ ਮੇਰੇ ਨਾਲੋਂ ਵੱਖਰਾ ਹੋਇਆ, ਇਹ ਇੰਨਾ ਪਿਆਰ ਸੀ ਉਹ ਸੂਬਾ ਜੀ ਦੇ ਨਾਲ। ਅਤੇ ਸੂਬਾ ਜੀ 35 ਸਾਲ ਦੀ ਉਮਰ ਦੇ ਵਿੱਚ, ਦੂਸਰੇ ਜਿਹੜੇ ਸਿੰਘ ਨੇ ਉਹ ਸਿਰਫ 27-28 ਸਾਲ ਦੇ ਨੇ, ਰਤਨ ਸਿੰਘ ਹੋਰੀ, ਉਹ ਦੋਵੇਂ ਜਾਣੇ ਸ਼ਹੀਦ ਹੁੰਦੇ ਨੇ। ਇਹ ਸਾਕੇ ਤੋਂ ਬਾਅਦ ਅਗਲੇ ਸਾਕੇ ਵਾਸਤੇ ਜਿਹੜਾ ਹੈ ਉਹ ਸਮਾਂ ਤਿਆਰ ਹੁੰਦਾ। ਉਸ ਸਾਕੇ ਦੇ ਵਿੱਚ ਹੀਰਾ ਸਿੰਘ ਹੋਰੀ ਨੇ, ਜਿਹੜੇ ਪਹਿਲਾਂ ਹੀ ਮਨ ਬਣਾ ਕੇ ਬੈਠੇ ਨੇ, ਕਿਉਂਕਿ ਹੀਰਾ ਸਿੰਘ ਹੋਰਾਂ ਕੋਲ ਬਿਸ਼ਨ ਸਿੰਘ ਸੂਬਾ ਬਿਸ਼ਨ ਸਿੰਘ ਕਾਬਲ ਵਾਲੇ, ਉਹ ਸਕਰੋਧੀ ਜਾ ਕੇ ਉਹਨਾਂ ਨੂੰ ਇਹ ਗੱਲ ਕਹਿੰਦੇ ਨੇ, ਤੁਸੀਂ ਬੈਠੇ ਸ਼ਰਦਾਈਆਂ ਨਾ ਪੀਵੋ, ਸਮਾਂ ਆ ਗਿਆ, ਇਹੀ ਸਮਾਂ ਹੈ ਕਿ ਧਰਮ ਹੇਠ ਜਿਹੜੇ ਨੇ ਉਹ ਧਰਮ ਹੇਤ ਜਿਹੜੇ ਨੇ ਉਹ ਸੀਸ ਦੇਣੇ ਨੇ, ਦੇਸ਼ ਵਾਸਤੇ ਕੁਛ ਕਰਨਾ, ਇਸ ਕਰਕੇ ਸ਼ਰਦਾਈਆਂ ਨਾ ਬੈਠੇ ਪੀਵੋ, ਤਗੜੇ ਹੋਵੋ। ਅਤੇ ਇਹ ਉਦੋਂ ਤੋਂ ਹੀ ਮਨ ਬਣਾ ਕੇ ਬੈਠੇ ਸਨ ਹੀਰਾ ਸਿੰਘ ਹੋਰੀ, ਅਤੇ ਇਹਨਾਂ ਨੇ ਆਪਣੇ ਜਿਹੜੇ ਉਸ ਜਥੇ ਦਾ ਨਾਂ ਹੀ ਜਿਹੜਾ ਸੀ ਉਹ ਆਪਣਾ ਜਥਾ ਜਿਹੜਾ ਸੀ ਉਹ ਇਹ ਆਖਿਆ ਸੀ ਕਿ ਸਾਡੇ ਨਾਲ ਉਹ ਰਲੇ, ਸਾਡੇ ਨਾਲ ਸ਼ਰਦਾਈਆਂ ਪੀਣ ਵਾਲਾ ਨਾ ਰਲੇ, ਸਾਡੇ ਨਾਲ ਉਹ ਰਲੇ ਜਿਹਨੇ ਸਿਰ ਦੇਣਾ, ਸਾਡੇ ਨਾਲ ਉਹ ਬੰਦਾ ਜਿਹੜਾ ਹੈ ਸਾਡੇ ਜਥੇ ਵਿੱਚ ਆਵੇ। ਅਤੇ ਇਹ ਪਹਿਲਾਂ ਹੀ ਮਨ ਜਿਹੜਾ ਉਹ ਬਣਾਈ ਬੈਠੇ ਨੇ, ਉਹ ਮਨ ਜਿਹੜਾ ਹੈ ਉਹ ਜਿਸ ਤਰ੍ਹਾਂ ਉਹ ਆਉਂਦੇ ਆਉਂਦੇ ਫਿਰ ਭੈਣੀ ਸਾਹਿਬ ਤੋਂ ਇਹ ਜਥਾ ਜਿਹੜਾ ਤੁਰੇਗਾ, ਉਸ ਦਾ ਇਤਿਹਾਸ ਜਿਹੜਾ ਹੈ ਆਪਾਂ ਕੱਲ੍ਹ ਨੂੰ ਜਿਹੜਾ ਹੈ ਉਹ ਉਹਦੇ ਬਾਰੇ ਵਿਚਾਰ ਕਰਾਂਗੇ। ਬਾਕੀ ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਜ਼ਾ ਹੋਵੇਗੀ, ਮੈਂ ਇੰਨੀਆਂ ਕੁ ਅਰਜ਼ਾ ਕਰਦਾ ਖਿਮਾ ਦਾ ਜਾ ਚੱਕਾਂ। ਸਤਿ ਸ਼੍ਰੀ ਅਕਾਲ।